ਜੋ ਪਈ ਸੁਨੋ ਸਿੱਖ ਮਮਤਾ ਨੈ ਕਰਨੀ ਭਲੇ ਬੁਰੇ ਕੀ ਸੇਵਾ ਧਰਨੀ ਨੀਚ ਸੰਗ ਨੈ ਕੀਜੈ ਮਿੱਤਰ ਬਚਨ ਹਾਰ ਕਾ ਝੂਠ ਚਰਿੱਤਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਚ ਪਿਛਲੇ ਪਹਿਰਾਂ ਦੇ ਸਜੇ ਦੀਵਾਨਾਂ ਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ। ਸਾਈ ਘੜੀ ਸੁਲੱਖਣੀ ਸੋ ਨਾਲ ਵਿਹਾਵੇ। ਉਹ ਸਮਾਂ ਉਹ ਘੜੀ ਮੁਬਾਰਕ ਹੈ ਔਰ ਸਫਲੀ ਹੈ ਜਿਹੜੀ ਘੜੀ ਸਤਿਗੁਰਾਂ ਦੀ ਸੰਗਤ ਕਰਦਿਆਂ ਗੁਰੂ ਕੀ ਸੰਗਤ ਕਰਦਿਆਂ ਬਤੀਤ ਹੋਵੇ। ਕਲਗੀਧਰ ਦਾ ਪਾਵਨ ਇਤਿਹਾਸ ਆਪ ਜੀ ਸਰਵਣ ਕਰ ਰਹੇ। ਦਸ਼ਮੇਸ਼ ਪਾਤਸ਼ਾਹ ਨੇ ਕੁਝ ਬ੍ਰਾਹਮਣਾਂ ਦੀ ਪ੍ਰੀਖਿਆ ਕੀਤੀ ਹੈ, ਲਿਆਉਂਦਾ ਦਿੱਤਾ ਬ੍ਰਾਹਮਣਾਂ ਨੂੰ ਬ੍ਰਹਮ ਭੋਜ ਵਿੱਚ, ਵਚਨ ਕੀਤਾ ਪਹਿਲਾਂ ਭਾਈ ਜਿਹੜਾ ਖੀਰ ਛਕੇਗਾ ਇੱਕ ਰੁਪਈਆ। ਜਦੋਂ ਖੀਰ ਪ੍ਰਸ਼ਾਦ ਛੱਕ ਹਟੇ ਤੇ ਆਖਿਆ ਜਿਹੜਾ ਹੁਣ ਮਾਸ ਛਕੇਗਾ ਉਹਨੂੰ ਇੱਕ ਅਸ਼ਰਫੀ ਦਿਆਂ। ਜਿੰਨੇ ਬ੍ਰਾਹਮਣ ਸਨ ਸਾਰੇ ਉੱਠ ਕੇ ਮਾਸ ਖਾਣ ਵਾਲੀ ਪੰਗਤ ਚ ਬੈਠ ਗਏ। ਸਤਿਗੁਰਾਂ ਨੇ ਤਰਕਾਰ ਪਾਈ, ਆਖਿਆ ਇਹੋ ਜਿਹੇ ਬ੍ਰਾਹਮਣਾਂ ਤੇ ਤਰਕਾਰ ਹੈ ਜਿਹੜੇ ਆਪਣਾ ਧਰਮ ਛੱਡ ਬੈਠੇ ਮਾਸ ਖਾਣ ਲਈ ਤਿਆਰ ਹੋ ਗਏ, ਕਿਉਂਕਿ ਇੱਕ ਬ੍ਰਾਹਮਣ ਲਈ ਮਾਸ ਖਾਣਾ ਸ਼ਰਾਬ ਪੀਣੀ ਵਰਜਿਤ ਹੈ। ਇੱਕ ਅਸ਼ਰਫੀ ਸੋਨੇ ਦੀ ਉਹਦੇ ਲਾਲਚ ਕਰਕੇ ਉਹਦੇ ਲੋਭ ਕਰਕੇ ਤੁਸੀਂ ਆਪਣਾ ਧਰਮ ਭ੍ਰਸ਼ਟ ਕੀਤਾ ਹੈ। ਫਿਰ ਸਤਿਗੁਰਾਂ ਨੇ ਇੱਕ ਬ੍ਰਾਹਮਣ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਇੱਕ ਬ੍ਰਾਹਮਣ ਦੇ ਕਰਮ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ, ਉਹ ਸਤਿਗੁਰੂ ਕਲਗੀਧਰ ਨੇ ਦੱਸਿਆ। ਜਿੱਥੇ ਮਹਾਰਾਜ ਜੀ ਨੇ ਬ੍ਰਾਹਮਣ ਧਰਮ ਬਾਰੇ ਬ੍ਰਾਹਮਣਾਂ ਬਾਰੇ ਦੱਸਿਆ ਉੱਥੇ ਗੁਰਦੇਵ ਨੇ ਗੁਰਸਿੱਖਾਂ ਦੀ ਰਹਿਣੀ ਵੀ ਦੱਸੀ ਹੈ ਕਿ ਜਿਹੜਾ ਮੇਰਾ ਸਿੱਖ ਹੈ ਉਹ ਕੀ ਕਰੇ। ਸਤਿਗੁਰਾਂ ਨੇ ਵਚਨ ਕੀਤਾ ਜਿਹੜਾ ਮੇਰਾ ਸਿੱਖ ਹੈ ਉਹ ਆਪਣੇ ਹਿਰਦੇ ਵਿੱਚ ਵੈਰਾਗ ਦੀ ਅਵਸਥਾ ਰੱਖੇ ਔਰ ਇਹ ਜਾਣ ਲਵੇ ਅੱਜ ਜਾਂ ਕੱਲ ਮੌਤ ਸਿਰ ਤੇ ਖੜੀ ਹੈ, ਕਦੇ ਵੀ ਆ ਕੇ ਦਬੋਚ ਸਕਦੀ ਹੈ। ਮੌਤ ਨੂੰ ਆਪਣੇ ਆਪ ਤੋਂ ਦੂਰ ਨਾ ਜਾਣੇ, ਦੂਰ ਨਾ ਸਮਝੇ ਔਰ ਇਹ ਸੰਸਾਰ ਦੇ ਜਿਤਨੇ ਪਦਾਰਥ ਨੇ ਤਿੰਨਾਂ ਪਦਾਰਥਾਂ ਨੂੰ ਛਿੰਨ ਭੰਗਰ ਜਾਣੇ। ਇਹ ਬਚਨ ਦਸ਼ਮੇਸ਼ ਪਾਤਸ਼ਾਹ ਕਹਿ ਰਹੇ ਨੇ। ਕੁਝ ਭਵਿੱਖਤ ਬਚਨ ਸਤਿਗੁਰੂ ਜੀ ਦੱਸ ਰਹੇ ਨੇ। ਆਓ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਾਵਨ ਇਤਿਹਾਸ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਚੌਪਈ ਸੁਣੋ ਸਿੱਖ ਮਮਤਾ ਨੇ ਕਰਨੀ।
ਮਹਾਰਾਜ ਜੀ ਕਹਿੰਦੇ ਹੇ ਭਾਈ ਸਿੱਖੋ, ਇਹ ਸੁਣੋ ਕਿ ਆਪਣੇ ਹਿਰਦੇ ਵਿਚ ਕਿਸੇ ਵੀ ਪ੍ਰਕਾਰ ਦੇ ਪਦਾਰਥ ਦੀ ਮਮਤਾ ਨਹੀਂ ਰੱਖਣੀ। ਪਰ ਵਾਕਈ ਖਾਲਸੇ ਨੇ ਕਦੇ ਕਿਸੇ ਵਸਤੂ ਦੀ, ਕਿਸੇ ਪਦਾਰਥ ਦੀ ਮਮਤਾ ਨਹੀਂ ਰੱਖੀ। ਜੇ ਪਦਾਰਥਾਂ ਦੀ ਮਮਤਾ ਹੁੰਦੀ ਤੇ ਸ਼ਾਇਦ ਭਾਈ ਮਨੀ ਸਿੰਘ ਜੀ ਸ਼ਹਾਦਤ ਨਾ ਪ੍ਰਾਪਤ ਕਰਦੇ। ਜੇ ਦੁਨੀਆਂ ਦੀ ਕਿਸੇ ਵਸਤੂ ਦੀ ਮਮਤਾ ਹੁੰਦੀ ਭਾਈ ਤਾਰੂ ਸਿੰਘ ਜੀ ਸ਼ਹੀਦੀ ਪ੍ਰਾਪਤ ਨਾ ਕਰਦੇ। ਉਸ ਸ਼ਹਾਦਤ ਤੱਕ ਪਹੁੰਚੇ ਨੇ ਭਾਈ ਤਾਰੂ ਸਿੰਘ ਜੀ, ਭਾਈ ਮਨੀ ਸਿੰਘ ਜੀ, ਕਿਤਨੇ ਸ਼ਹੀਦ ਭਾਈ ਸਹਿਬਾਜ ਸਿੰਘ, ਭਾਈ ਸੁਵੇਗ ਸਿੰਘ। ਤਾਂ ਉਹ ਸ਼ਹਾਦਤ ਦੇ ਉਸ ਜਾਮ ਤੱਕ ਪਹੁੰਚੇ ਨੇ ਤਾਂ ਉਹਦਾ ਕਾਰਨ ਇਹ ਹੈ ਕਿ ਉਹਨਾਂ ਦੇ ਅੰਦਰ ਕਿਸੇ ਵੀ ਪਦਾਰਥ ਦੀ ਪਕੜ ਨਹੀਂ ਸੀ, ਮਮਤਾ ਨਹੀਂ ਸੀ। ਪਕੜ ਹੁੰਦੀ ਤੇ ਲਾਲਚ ਦਿੱਤੇ ਗਏ ਸਨ ਅਨੇਕਾਂ ਪ੍ਰਕਾਰ ਦੇ ਪਦਾਰਥਾਂ ਦੇ, ਅਨੇਕਾਂ ਵਸਤੂਆਂ ਦੇ। ਸ਼ਹੀਦਾਂ ਦੇ ਦਿਨ ਚੱਲ ਰਹੇ ਨੇ, ਲਾਲਚ ਤਾਂ ਭਾਈ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਵੀ ਦਿੱਤੇ ਗਏ ਸਨ। ਪਰ ਕਿਸੇ ਵੀ ਪਦਾਰਥ ਦਾ ਲੋਭ, ਕਿਸੇ ਵੀ ਪਦਾਰਥ ਦੀ ਮਮਤਾ ਉਹਨਾਂ ਦੇ ਹਿਰਦਿਆਂ ਚ ਨਹੀਂ ਆਈ, ਸ਼ਹਾਦਤ ਦਾ ਜਾਮ ਪੀ ਗਏ। ਤੋ ਮਹਾਰਾਜ ਗੁਰੂ ਕਲਗੀਧਰ ਜੀ ਪਾਤਸ਼ਾਹ ਆਪਣੇ ਸਿੱਖਾਂ ਨੂੰ ਕਹਿ ਰਹੇ ਨੇ, ਗੁਰਸਿੱਖੋ ਆਪਣੇ ਮਨ ਵਿਚ ਕਿਸੇ ਵੀ ਪ੍ਰਕਾਰ ਦੇ ਪਦਾਰਥ ਦੀ ਮਮਤਾ ਨਹੀਂ ਕਰਨੀ, ਪਕੜ ਦੀ ਰੱਖਣੀ। ਮਮਤਾ ਪਦਾਰਥਾਂ ਦੀ ਜਿਹੜੀ ਮੈਂ ਮੇਰੀ ਹੈ, ਦਰਅਸਲ ਉਹ ਮਾਇਆ ਦਾ ਹੀ ਇੱਕ ਰੂਪ ਹੈ। ਮਾਇਆ ਮਮਤਾ ਮੋਹਣੀ, ਮਾਇਆ ਹੀ ਦਰਅਸਲ ਮਮਤਾ ਹੈ, ਮਮਤਾ ਹੀ ਮਾਇਆ ਹੈ, ਦੋਵਾਂ ਵਿਚ ਫਰਕ ਕੋਈ ਨਹੀਂ। ਜਿੱਥੇ ਮੇਰੀ ਲਾਗੂ ਹੋ ਜਾਏ, ਜਿੱਥੇ ਮੈਂ ਮੇਰੀ ਲਾਗੂ ਹੋ ਜਾਏ, ਉਹਨੂੰ ਮਾਇਆ ਕਹਿੰਦੇ ਨੇ। ਔਰ ਮਾਇਆ ਕੇਵਲ ਰੁਪਈਆਂ ਪੈਸਿਆਂ ਨੂੰ ਮਾਇਆ ਨਹੀਂ ਕਹਿੰਦੇ, ਮਾਇਆ ਮਮਤਾ ਨੂੰ ਕਹਿੰਦੇ ਨੇ। ਪਾਤਸ਼ਾਹ ਕਹਿੰਦੇ ਮੇਰਾ ਸਿੱਖ ਆਪਣੇ ਹਿਰਦੇ ਵਿਚ ਕਿਸੇ ਵੀ ਪ੍ਰਕਾਰ ਦੀ ਮਮਤਾ ਨਾ ਰੱਖੇ।
ਭਲੇ ਬੁਰੇ ਕੀ ਸੇਵਾ ਕਰਨੀ,
ਸੇਵਾ ਕਰਨੀ ਆ ਸਿੱਖ ਨੇ। ਜਿਹੋ ਜਿਹਾ ਵੀ ਕੋਈ ਹੋਵੇ, ਭਾਵੇਂ ਕੋਈ ਭਲਾ ਹੈ ਤੇ ਭਾਵੇਂ ਕੋਈ ਬੁਰਾ ਹੈ, ਇਹ ਨਹੀਂ ਵੇਖਣਾ ਕਿ ਬੰਦਾ ਬੁਰਾ ਹੈ ਤੇ ਅਸੀਂ ਇਹਦੀ ਸੇਵਾ ਨਹੀਂ ਕਰਨੀ। ਲੰਗਰ ਵਿਚ ਆ ਕੇ ਪੰਗਤ ਚ ਬਹਿ ਗਿਆ, ਅਸੀਂ ਸੇਵਾ ਕਰ ਰਹੇ ਹਾਂ ਲੰਗਰ ਵਰਤਾਉਣ ਦੀ, ਵੇਖਿਆ ਵੀ ਇਹ ਬੰਦਾ ਬੜਾ ਮਾੜਾ, ਇਹ ਤਾਂ ਚੋਰੀਆਂ ਕਰਦਾ ਚੋਰ ਹੈ, ਇਹਨੂੰ ਨੀ ਰੋਟੀ ਖਵਾਣੀ। ਏਦਾਂ ਬਿਰਤੀ ਨੀ ਖਾਲਸੇ ਦੀ, ਸਿੱਖ ਦੀ ਬਿਰਤੀ ਇਹ ਨਹੀਂ। ਜੇ ਬਹਿ ਗਿਆ ਪੰਗਤ ਵਿਚ, ਭਾਵੇਂ ਕੋਈ ਮਾੜਾ ਬੈਠਾ ਤੇ ਭਾਵੇਂ ਕੋਈ ਚੰਗਾ ਬੈਠਾ, ਸਭ ਨੂੰ ਇੱਕ ਸਾਰ ਭੋਜਨ ਛਕਾਉਣਾ, ਇੱਕ ਸਾਰ ਸਾਰਿਆਂ ਨੂੰ ਭੋਜਨ ਛਕਾਉਣਾ, ਖਾਲਸੇ ਦੀ ਇਹ ਬਿਰਤੀ ਹੈ। ਸੇਵਾ ਮਹਾਰਾਜ ਜੀ ਕਹਿੰਦੇ ਭਾਵੇਂ ਕੋਈ ਭਲਾ ਭਾਵੇਂ ਕੋਈ ਬੁਰਾ, ਸਭ ਦੀ ਇੱਕ ਸਾਰ ਇੱਕ ਸਮਾਨ ਸੇਵਾ ਕਰਨੀ ਹੈ।
ਨੀਚ ਸੰਗ ਨੇ ਕੀ ਜੈ ਮਿੱਤਰ,
ਔਰ ਜਿਹੜਾ ਨੀਚ ਆਦਮੀ ਹੈ, ਨੀਚ ਬਿਰਤੀ ਹੈ ਜਿਸ ਦੀ ਬਿਰਤੀ ਨੀਚ ਹੈ। ਨੀਚ ਦਾ ਮਤਲਬ ਇੱਥੇ ਕੋਈ ਬਰਾਦਰੀ ਕਰਕੇ ਨੀਚ ਨਹੀਂ ਕਿਹਾ ਕਿਸੇ ਨੂੰ, ਕਿ ਕਿਸੇ ਜਾਤੀ ਕਰਕੇ ਕਿਸੇ ਨੂੰ ਨੀਚ ਕਿਹਾ ਹੋਵੇ। ਇੱਥੇ ਉਹਨਾਂ ਦੀ ਗੱਲ ਹੈ, ਖਸਮ ਵਿਸਾਰ ਹੈ ਤੇ ਕਮਜਾਤ, ਨਾਨਕ ਨਾਮੈ ਬਾਜ ਸਨਾਥ। ਜਿਹੜੇ ਪਰਮਾਤਮਾ ਨੂੰ ਵਿਸਾਰਨ ਵਾਲੇ ਨੇ ਉਹ ਨੀਚ ਨੇ, ਉਹੀ ਨੀਚ ਨੇ। ਔਰ ਇਹੋ ਜੇ ਨੀਚਾਂ ਦੀ ਸੰਗਤ ਨਹੀਂ ਕਰਨੀ, ਜਿਹੜੇ ਤੁਹਾਡੇ ਹਿਰਦਿਆਂ ਵਿੱਚੋਂ ਪਰਮਾਤਮਾ ਦੀ ਯਾਦ ਭੁਲਾ ਦੇਣ, ਜਿਨ੍ਹਾਂ ਦੇ ਮੇਲ ਨਾਲ, ਜਿਨ੍ਹਾਂ ਦੇ ਸੰਗ ਨਾਲ ਪਰਮਾਤਮਾ ਵਿਸਰ ਜਾਏ, ਅਕਾਲ ਪੁਰਖ ਵਿਸਰ ਜਾਏ, ਇਹੋ ਜਿਹੇ ਨੀਚ ਦੀ ਸੰਗਤ ਨਹੀਂ ਕਰਨੀ। ਸ਼ਾਸਤਰਾਂ ਨੇ ਤਾਂ ਇੱਥੋਂ ਤੱਕ ਕਿਹਾ, ਨੀਚ ਕੇ ਸੰਗ ਤੇ ਮੀਚ ਭਲੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨੀਚ ਕੇ ਸੰਗ ਤੇ ਮੀਚ ਭਲੀ, ਕਿ ਨੀਚ ਦੀ ਸੰਗਤ ਨਾਲੋਂ ਤਾਂ ਮੌਤ ਚੰਗੀ ਹੈ, ਮਰ ਜਾਣਾ ਚੰਗਾ, ਪਰ ਨੀਚ ਦੀ ਸੰਗਤ ਨਾ ਕਰੇ। ਨੀਚ ਕੀ ਸੰਗ ਤੇ ਮੀਚ ਭਲੀ। ਜਿਹੜਾ ਨੀਚ ਆਦਮੀ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਉਹਦੀ ਸੰਗਤ ਨਹੀਂ ਕਰਨੀ। ਗੁਰਬਾਣੀ ਵਿਚ ਸਤਿਗੁਰਾਂ ਨੇ ਸਾਨੂੰ ਬਾਰ ਬਾਰ ਸੁਚੇਤ ਕੀਤਾ ਹੈ। ਜਦੋਂ ਸਾਹਿਬ ਕਹਿੰਦੇ, ਸਾਕਤ ਸੰਗ ਨਾ ਕੀਜੀ ਹੈ, ਦੂਰੋਂ ਜਾਈਐ ਭਾਗ, ਵਾਸਨ ਤਾਰੋ ਪਰਸੀਐ ਤੋ ਕਿਛ ਲਾਗੈ ਦਾਗ। ਕਹਿੰਦੇ ਸਾਕਤ ਦੀ ਸੰਗਤ ਨਹੀਂ ਕਰਨੀ, ਜੇ ਮਿਲ ਜਾਏ ਤੇ ਦੂਰੋਂ ਨੱਠ ਜਾ, ਕਿਉਂਕਿ ਕਾਲੇ ਭਾਂਡੇ ਨੂੰ ਹੱਥ ਲਾਓਗੇ, ਕਾਲਖ ਲੱਗੇਗੀ ਲੱਗੇਗੀ। ਸਾਕਤ ਤੇ ਨੀਚ ਬੰਦੇ ਦੀ ਸੰਗਤ ਕਰੋਗੇ, ਉਹਦੀ ਕੋਈ ਨਾ ਕੋਈ ਮਾੜੀ ਆਦਤ ਆ ਹੀ ਜਾਂਦੀ। ਚੋਰਾਂ ਕੋਲ ਬੈਠੇ ਹੋਈਏ ਤੇ ਉਧਰੋਂ ਪੁਲਿਸ ਦੀ ਰੇਡ ਪੈ ਜਾਏ, ਤੇ ਉਹ ਇਹ ਨਹੀਂ ਵੇਖਦੇ ਵੀ ਇਹਨੂੰ ਛੱਡ ਦਈਏ ਤਾਂ ਚੰਗਾ ਬੰਦਾ, ਜੇ ਨਾਲ ਉਹ ਸਾਰਿਆਂ ਨੂੰ ਚੁੱਕ ਲੈਂਦੇ। ਬਾਅਦ ਵਿਚ ਪੁੱਛ ਕੇ ਛੋਦੀ ਵੀ ਹੁੰਦੀ ਹੈ, ਜਿਹੜਾ ਕੋਈ ਚੋਰਾਂ ਕੋਲ ਉਦਾਂ ਹੀ ਬੈਠਾ ਹੋਵੇ ਨਾ, ਇਮਾਨਦਾਰ ਭਲਾ ਬੰਦਾ, ਵੀ ਪੁੱਛ ਕੇ ਛੋਨੂੰ ਵੀ ਹੁੰਦੀ ਹੈ ਵੀ ਤੂੰ ਇਹਨਾਂ ਕੋਲ ਬੈਠਾ ਕੀ ਕਰਦਾ ਸੀ, ਵੀ ਸਾਤਾ ਨਹੀਂ ਲੈਂਦਾ ਇਹਨਾਂ ਕੋਲ। ਇਸ ਕਰਕੇ ਪੁੱਛ ਗਿੱਛ ਤਾਂ ਫਿਰ ਉਹਨਾਂ ਦੀ ਵੀ ਹੋਣੀ ਹੈ ਜਿਹੜੇ ਸਾਕਤਾਂ ਦੀ ਸੰਗਤ ਕਰਦੇ। ਇਸ ਕਰਕੇ ਇਹੋ ਜਿਹੇ ਨੀਚ ਦੀ ਸੰਗਤ ਨਹੀਂ ਕਰਨੀ ਜਿਹੜਾ ਤੁਹਾਨੂੰ ਉਸ ਪਰਮਾਤਮਾ ਨਾਲੋਂ ਤੋੜ ਦੇਵੇ, ਪਰਮੇਸ਼ਰ ਨਾਲੋਂ ਤੋੜ ਦੇਵੇ, ਨਿਰੰਕਾਰ ਨਾਲੋਂ ਤੋੜ ਦੇਵੇ। ਉਹ ਕਾਹਦਾ ਮਿੱਤਰ ਹੈ? ਸਾਡਾ ਮਿੱਤਰ ਕੌਣ ਹੋਣਾ ਚਾਹੀਦਾ? ਗੁਰਬਾਣੀ ਦਾ ਫੈਸਲਾ ਹੈ, ਜਿਨ੍ਹਾਂ ਦਸੰਦੜਿਆਂ ਦੁਰਮਤ ਬੰਝਾ, ਮਿੱਤਰ ਅਸਾਡੜੇ ਸਹੀ। ਜਿਨ੍ਹਾਂ ਦੇ ਦਰਸ਼ਨ ਕੀਤਿਆਂ ਸਾਡੀ ਮਾੜੀ ਮਤ ਬਿਨਸ ਜੇ, ਉਹ ਸਾਡੇ ਮਿੱਤਰ ਨੇ। ਜਿਹੜਾ ਨੀਚ ਆਦਮੀ ਤੁਹਾਡੇ ਹਿਰਦੇ ਚੋਂ ਪਰਮਾਤਮਾ ਨੂੰ ਵਿਸਾਰ ਦੇਵੇ, ਭੈੜੇ ਪਾਸੇ ਭੈੜੀਆਂ ਵਾਦੀਆਂ ਚ ਲਾ ਦੇਵੇ, ਉਹ ਕਾਹਦਾ ਮਿੱਤਰ? ਉਹ ਮਿੱਤਰ ਥੋੜੀ ਆ, ਉਹ ਤਾਂ ਦੁਸ਼ਮਣ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਭਾਈ ਨੀਚ ਦੀ ਸੰਗਤ ਨਹੀਂ ਕਰਨੀ।
ਬਚਨ ਹਾਰ ਕਾ ਝੂਠ ਚਰਿੱਤਰ।
ਜਿਹੜਾ ਬਚਨ ਹਾਰ, ਜਿਹੜਾ ਬਚਨ ਹਾਰ ਜਾਂਦਾ, ਬਚਨ ਕਰਕੇ ਮੁੱਕਰ ਜਾਂਦਾ, ਜਿਹੜਾ ਪੈਰ ਪੈਰ ਤੇ ਮੁੱਕਰ ਜੇ, ਹੁਣ ਕੁਝ ਕਹਿ ਰਿਹਾ ਹੈ, ਝੱਟ ਨੂੰ ਬਾਅਦ ਵਿਚ ਕੁਝ ਕਹਿ ਕੇ ਮੁੱਕਰ ਜਾਏ। ਜਿਹੜਾ ਆਪਣਾ ਬਚਨ ਹਾਰਨ ਵਾਲਾ ਬੰਦਾ ਨਾ, ਉਹਦਾ ਚਰਿੱਤਰ ਝੂਠਾ ਹੁੰਦਾ, ਉਹਦਾ ਚਰਿੱਤਰ ਸੱਚਾ ਨਹੀਂ ਹੁੰਦਾ। ਜਿਹੋ ਜਿਹਾ ਉਹਦਾ ਕਿਰਦਾਰ ਉਹ ਲੋਕਾਂ ਨੂੰ ਵਿਖਾ ਰਿਹਾ, ਉਹ ਕਿਰਦਾਰ ਉਹਦਾ ਕਿਰਦਾਰ ਨਹੀਂ ਹੈ ਜਿਹੜਾ ਬਚਨ ਹਾਰ ਹੈ। ਬਚਨ ਹਾਰ ਦਾ ਮਤਲਬ ਜਿਹੜਾ ਬਚਨ ਹਾਰ ਜਾਣ ਵਾਲਾ, ਬਚਨ ਕੀਤਾ ਤੇ ਹਾਰ ਗਿਆ, ਬਚਨ ਕਰੇ, ਬਚਨ ਕਰਕੇ ਜਿਹੜਾ ਖਿਸਕ ਜਾਏ, ਮਹਾਰਾਜ ਜੀ ਕਹਿੰਦੇ ਉਹ ਕੱਚਾ ਨਰ ਹੈ, ਸਹੀ ਨਰ ਕੱਚਾ। ਬੋਲੇ ਸਭ ਕੱਚਾ, ਜੋ ਬੋਲਦਾ ਕੱਚ ਹੀ ਬੋਲਦਾ। ਇਸ ਕਰਕੇ ਜਿਹੜਾ ਬਚਨ ਹਾਰ ਜਾਵੇ, ਉਹਦਾ ਜਿਹੜਾ ਚਰਿੱਤਰ ਹੈ ਨਾ, ਉਹ ਝੂਠਾ ਹੁੰਦਾ। ਯਤਨ ਕਰਨਾ ਗੁਰਸਿੱਖ ਨੇ ਕਿ ਜਿਹੜਾ ਬਚਨ ਕੀਤਾ ਉਹ ਬਚਨ ਪਾਲਣਾ, ਜਿਹੜਾ ਬਚਨ ਕਰਦੇ ਆਪਣੇ ਉਸ ਬਚਨ ਦੀ ਪਾਲਣਾ ਕਰਨੀ ਹੈ। ਉਸ ਬਚਨ ਨੂੰ ਪਾਲਣ ਵਾਸਤੇ ਭਾਵੇਂ ਆਪਣੇ ਪ੍ਰਾਣ ਦੇਣੇ ਪੈ ਜਾਣ, ਪਰ ਆਪਣਾ ਬਚਨ ਨਹੀਂ ਹਾਰਨਾ ਸਿੱਖਣਾ। ਤੇ ਜਿਹੜਾ ਬਚਨ ਹਾਰ ਹੈ, ਮਹਾਰਾਜ ਜੀ ਕਹਿੰਦੇ ਬਚਨ ਹਾਰਨ ਵਾਲਾ, ਉਹਦਾ ਚਰਿੱਤਰ ਝੂਠਾ ਹੈ।
ਜੋ ਮੇਰਾ ਸ਼ੁਭ ਸਿੱਖ ਕਹਾਵੇ।
ਮਹਾਰਾਜ ਜੀ ਕਹਿੰਦੇ ਜਿਹੜਾ ਮੇਰਾ ਸ਼ੁਭ ਸਿੱਖ ਕਹਾਉਂਦਾ ਹੈ, ਕਹਾਉਂਦਾ ਕਿ ਮੈਂ ਗੁਰੂ ਕਾ ਸਿੱਖ ਹਾਂ, ਇਹ ਕਹਾਉਂਦਾ ਹੈ, ਜਿਹੜਾ ਮੇਰਾ ਸ਼ੁਭ ਸਿੱਖ ਕਹਾਉਂਦਾ ਹੈ।
ਪਾਹੁਲ ਲੈ ਸ਼ੁਭ ਕਰਮ ਕਮਾਵੇ।
ਪਾਤਸ਼ਾਹ ਕਹਿੰਦੇ ਉਹ ਖੰਡੇ ਦੀ ਪੌਲ ਛਕੇ, ਜਿਹੜਾ ਮੇਰਾ ਸਿੱਖ ਕਹਾਉਂਦਾ ਨਾ, ਕਹਿੰਦਾ ਮੈਂ ਗੁਰੂ ਕਾ ਸਿੱਖ ਹਾਂ, ਉਹ ਖੰਡੇ ਦੀ ਪੌਲ ਛਕੇ। ਗੁਰੂ ਕੇ ਖਾਲਸੇ ਨੂੰ ਸਾਰੇ ਸਿੱਖਾਂ ਨੂੰ ਹੁਕਮ ਹੈ ਖੰਡੇ ਧਾਰ ਦੀ ਪੌਲ ਛਕਣੀ। ਪੀਵੋ ਪਾਹੁਲ ਖੰਡੇ ਧਾਰ, ਹੋਏ ਜਨਮ ਸੁਹੇਲਾ। ਕਹਿਣ ਨੂੰ ਆਪਾਂ ਸਾਰੇ ਕਹਿ ਦਿੰਦੇ ਅਸੀਂ ਸਿੱਖ ਹਾਂ, ਪਰ ਸਿੱਖ ਉਦੋਂ ਬਣੀਦਾ ਕਲਗੀਧਰ ਕਹਿੰਦੇ ਜਦੋਂ ਖੰਡੇ ਦੀ ਪੌਲ ਛਕ ਲੋਗੇ। ਇਸ ਕਰਕੇ ਭਾਈ ਖੰਡੇ ਦੀ ਪੌਲ ਛਕਣੀ ਹਰ ਇੱਕ ਵਾਸਤੇ ਜ਼ਰੂਰੀ ਹੈ, ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਉੱਚਾ ਹੈ, ਭਾਵੇਂ ਕੋਈ ਨੀਵ ਹੈ, ਉਹਨਾਂ ਸਾਰਿਆਂ ਨੂੰ ਬਰਾਬਰ ਕਰਨ ਵਾਸਤੇ ਸਤਿਗੁਰਾਂ ਨੇ ਖੰਡੇ ਦੀ ਪੌਲ ਦਿੱਤੀ, ਫਿਰ ਇੱਕ ਰੂਪ ਬਣਾ ਦਿੱਤਾ ਖਾਲਸਾ। ਤੋ ਸਾਹਿਬ ਕਹਿੰਦੇ ਭਾਈ ਜਿਹੜਾ ਮੇਰਾ ਸਿੱਖ ਕਹਾਉਂਦਾ ਹੈ, ਉਹ ਖੰਡੇ ਦੀ ਪੌਲ ਛੱਕ ਕੇ, ਕੱਲੀ ਪੌਲ ਛਕਣੀ ਇੱਥੇ ਤੱਕ ਹੀ ਗੱਲ ਨਹੀਂ ਬਣਦੀ, ਫਿਰ ਅੱਗੇ ਸ਼ੁਭ ਕਰਮ ਕਮਾਵੇ, ਕੰਮ ਵੀ ਚੰਗੇ ਕਰੇ, ਕਰਮ ਵੀ ਅੱਗੇ ਸ਼ੁਭ ਕਰੇ।
ਪਿਛਲੇ ਅੱਗ ਸਭ ਜਾਏ ਬਿਲਾਏ।
ਉਹਦੇ ਜਿਤਨੇ ਪਿਛਲੇ ਅੱਗ ਨੇ, ਪਾਪ ਨੇ, ਜਿਹੜਾ ਸਿੱਖ ਖੰਡੇ ਦੀ ਪੌਲ ਛੱਕ ਕੇ ਚੰਗੇ ਕਰਮ ਕਰਨ ਲੱਗ ਪਵੇ, ਅੱਗੋਂ ਵਾਸਤੇ ਸੁਧਰ ਜਾਏ, ਉਹਦੇ ਪਿਛਲੇ ਜਿੰਨੇ ਵੀ ਔਗਣ ਨੇ ਸਾਰੇ ਬਿਨਸ ਜਾਂਦੇ, ਉਹਦੇ ਪਿਛਲੇ ਪਾਪ ਸਾਰੇ ਬਖਸ਼ੇ ਜਾਂਦੇ। ਖਾਲਸਾ ਜੀ ਅੱਜ ਕੱਲ ਸਾਡੇ ਵਿੱਚ ਪ੍ਰਚਾਰ ਕਰ ਦਿੰਦੇ ਕਈ, ਹੁਣ ਹਰ ਇੱਕ ਦਾ ਜੀਵਨ ਬਚਪਨ ਤੇ ਇੱਕੋ ਜਿਹਾ ਨਹੀਂ ਹੁੰਦਾ, ਕਈਆਂ ਨੇ ਪਹਿਲਾਂ ਆਪਣੇ ਜੀਵਨ ਵਿੱਚ ਬੜੀਆਂ ਖੁਨਾਮੀਆਂ ਕੀਤੀਆਂ ਹੁੰਦੀਆਂ, ਮਾੜੇ ਭੈੜੇ ਕੰਮ ਕੀਤੇ ਹੁੰਦੇ ਨੇ, ਪਰ ਜਦੋਂ ਖੰਡੇ ਦੀ ਪੌਲ ਛੱਕ ਲੈਂਦਾ ਸਿੰਘ ਸੱਜ ਜਾਂਦਾ ਹੈ, ਤੇ ਬਾਅਦ ਵਿੱਚ ਵੀ ਕਈ ਕਹਿੰਦੇ ਜੀ ਹੁਣ ਤੱਕ ਤਾਂ ਆਹ ਮਾੜੇ ਕੰਮ ਕਰਦਾ ਰਿਹਾ, ਹੁਣ ਵੇਖੋ ਬਾਬਾ ਬਣਿਆ ਫਿਰਦਾ, ਹੁਣ ਵੇਖੋ ਗਾਤਰਾ ਉੱਤੋਂ ਦੀ ਪਾਈ ਫਿਰਦਾ। ਲੋਕਾਂ ਦੀ ਬਿਰਤੀ ਹੈ, ਵੇਖੋ ਜਿੰਨੇ ਮਰਜ਼ੀ ਉਹਨੇ ਗੁਨਾਹ ਪਹਿਲਾਂ ਕੀਤੇ ਨੇ ਜ਼ਿੰਦਗੀ ਵਿੱਚ, ਪਰ ਜੇ ਉਹਨੇ ਖੰਡੇ ਦੀ ਪੌਲ ਛੱਕ ਲਈ ਅੱਗੇ ਵਾਸਤੇ ਸੁਧਰ ਗਿਆ, ਹੁਣ ਨਹੀਂ ਕਰ ਰਿਹਾ। ਮਹਾਰਾਜ ਜੀ ਕਹਿੰਦੇ ਭਾਈ ਫਿਰ ਉਹਦੇ ਜਿੰਨੇ ਵੀ ਕੀਤੇ ਗੁਨਾਹ ਨੇ ਉਹ ਸਾਰੇ ਬਖਸ਼ੇ ਜਾਂਦੇ ਨੇ।
ਗੁਰ ਸ਼ਰਨੀ ਜਬ ਹੀ ਪਰ ਜਾਏ।
ਜਦੋਂ ਸਤਿਗੁਰਾਂ ਦੀ ਸ਼ਰਨ ਵਿੱਚ ਪੈ ਜਾਂਦਾ ਨਾ, ਗੁਰੂ ਦੀ ਸ਼ਰਨ ਚ ਆ ਜਾਂਦਾ ਤੇ ਕਹਿੰਦਾ ਸਤਿਗੁਰੂ ਮੇਰੇ ਪਿਛਲੇ ਔਗਣ ਬਖਸ਼ ਦਿਓ, ਮੈਨੂੰ ਅੱਗੇ ਤੇ ਮਾਰਗ ਪਾਓ, ਸ਼ੁਭ ਰਸਤਾ ਵਿਖਾਓ, ਜਦੋਂ ਸ਼ਰਨ ਵਿੱਚ ਆ ਕੇ ਬੇਨਤੀ ਕਰਦਾ ਹੈ ਤੇ ਸਤਿਗੁਰੂ ਇਹਦੇ ਸਾਰੇ ਪਿਛਲੇ ਔਗਣ ਬਖਸ਼ ਕੇ ਅੱਗੇ ਵਾਸਤੇ ਸ਼ੁਭ ਮਾਰਗ ਤੇ ਸ਼ੁਭ ਰਸਤੇ ਤੇ ਪਾ ਦਿੰਦੇ ਹਨ।
ਅਸੁਰ ਪੂਤ ਕੀ ਸੇਵਾ ਤਜੈ।
ਪਾਤਸ਼ਾਹ ਕਹਿੰਦੇ ਕਿਸੇ ਅਸੁਰ ਦੀ, ਦਾਨਵ ਦੀ ਪੂਜਾ ਨਹੀਂ ਕਰਨੀ ਸਿੱਖ ਨੇ, ਕਿਸੇ ਭੂਤ ਨੂੰ, ਕਿਸੇ ਪ੍ਰੇਤ ਨੂੰ ਨਹੀਂ ਪੂਜਣਾ ਸਿੱਖ ਨੇ। ਪੂਜੀ ਜਾਂਦੇ ਨੇ ਲੋਕ, ਕੋਈ ਰਾਖਸ਼ਾਂ ਨੂੰ ਪੂਜੀ ਜਾਂਦਾ। ਸਾਡੇ ਦੇਸ਼ ਦੇ ਵਿੱਚ ਰਾਖਸ਼ਾਂ ਦੀ ਵੀ ਪੂਜਾ ਹੁੰਦੀ ਹੈ, ਕਈ ਸੂਬਿਆਂ ਦੇ ਵਿੱਚ ਬੜੇ ਬੜੇ ਜਿਹੜੇ ਰਾਖਸ਼ ਹੋਏ ਨੇ ਨਾ, ਉਹਨਾਂ ਰਾਖਸ਼ਾਂ ਨੂੰ ਵੀ ਪੂਜਦੇ ਨੇ ਲੋਕ। ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਨਾ ਕਿਸੇ ਰਾਖਸ਼ ਦੀ ਪੂਜਾ ਕਰੇ ਤੇ ਨਾ ਹੀ ਕਿਸੇ ਭੂਤ ਦੀ, ਭੂਤਾਂ ਨੂੰ ਵੀ ਪੂਜਦੇ ਨੇ ਲੋਕ, ਉਹਨਾਂ ਨੂੰ ਵੀ ਪੂਜਦੇ ਨੇ, ਇਸ ਕਰਕੇ ਉਹਨਾਂ ਭੂਤਾਂ ਦੀ ਵੀ ਪੂਜਾ ਨਹੀਂ ਕਰਨੀ।
ਪਾਹਨ ਕੀ ਪੂਜਾ ਨੇ ਜਜੈ।
ਪੱਥਰ ਦੀ ਪੂਜਾ ਨਹੀਂ ਕਰਨੀ, ਮੂਰਤੀ ਦੀ ਪੂਜਾ ਨਹੀਂ ਕਰਨੀ ਸਿੱਖ ਨੇ। ਸਤਿਗੁਰਾਂ ਨੇ ਗੁਰਬਾਣੀ ਵਿੱਚ ਸਪਸ਼ਟ ਕਿਹਾ ਕਬੀਰ ਜੀ ਦੇ ਬਚਨ ਨੇ, ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ ਭੂਲੀ ਮਾਲਨੀ ਹੈ ਇਹੋ ਸਤਿਗੁਰ ਜਾਗਤਾ ਹੈ ਦੇਵ ਬ੍ਰਹਮ ਪਾਤੀ ਵਿਸ਼ਨ ਡਾਰੀ ਫੂਲ ਸ਼ੰਕਰ ਦਿਓ ਤੀਨ ਦੇਵ ਪਰ ਤਖ ਤੋਰੈ ਕਰਹਿ ਕਿਸ ਕੀ ਸਿਓ ਪਾਖਾਣ ਗੜ ਕੈ ਮੂਰਤ ਕੀਨੀ ਦੇ ਕੈ ਛਾਤੀ ਪਾਉ ਜੇ ਉਹ ਮੂਰਤ ਸਾਚੀ ਹੈ ਤਾਂ ਗੜ ਨਹਾਰੈ ਖਾਓ ਕਿੰਨਾ ਵੱਡਾ ਵਿਰੋਧ ਹੈ ਇੱਥੇ ਮੂਰਤੀ ਪੂਜਾ ਦਾ ਭਗਤ ਨਾਮਦੇਵ ਜੀ ਕਹਿੰਦੇ ਕਹਿੰਦੇ ਇੱਕ ਪੱਥਰ ਮੰਦਰ ਦੀ ਦਹਿਲੀਜ਼ ਵਿੱਚ ਲਾਇਆ ਇੱਕ ਪੱਥਰ ਸਾਹਮਣੇ ਮੂਰਤੀ ਬਣਾ ਕੇ ਰੱਖਿਆ ਉਹਦੀ ਪੂਜਾ ਕਰ ਰਿਹਾ ਇੱਕ ਤੇ ਪੈਰ ਰੱਖਦਾ ਕਹਿੰਦੇ ਕਿੱਥੋਂ ਦਾ ਇਨਸਾਫ਼ ਹੈ ਬਈ ਜੇ ਉਹ ਦਿਓ ਤਾਂ ਉਹ ਵੀ ਦੇਵਾ ਕਹਿੰਦੇ ਜੇ ਉਹ ਮੂਰਤੀ ਪੱਥਰ ਦੀ ਦੇਵਤਾ ਹੈ ਤੇ ਫਿਰ ਇਹ ਵੀ ਤਾਂ ਦੇਵਤਾ ਜਿਹਦੇ ਤੇ ਪੈਰ ਰੱਖਿਆ ਤੂੰ ਸੰਗੇ ਮਰਮਰ ਲਾਇਆ ਵੀ ਪੱਥਰ ਹੈ ਇੱਕ ਸੰਗੇ ਮਰਮਰ ਦੀ ਮੂਰਤੀ ਬਣਾ ਕੇ ਰੱਖੀ ਉਹਨੂੰ ਮੱਥਾ ਟੇਕਦਾ ਇੱਕ ਤੇ ਪੈਰ ਰੱਖਦਾ ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਕਿਸੇ ਮੂਰਤੀ ਦੀ ਪੱਥਰ ਦੀ ਪੂਜਾ ਨਹੀਂ ਕਰਦਾ ਕਲਗੀ ਧਰ ਦੇ ਬਚਨ ਨੇ ਕਾਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਉਸ ਪਰਮਾਤਮਾ ਨੂੰ ਜਿਹੜੇ ਪੱਥਰ ਸਮਝ ਕੇ ਪੂਜਦੇ ਨੇ ਦਰਅਸਲ ਉਹ ਪਰਮਾਤਮਾ ਦਾ ਭੇਦ ਨਹੀਂ ਸਮਝਦੇ ਪਰਮੇਸ਼ਰ ਦੀ ਮਹਿਮਾ ਨੂੰ ਨਹੀਂ ਸਮਝਦੇ ਨਹੀਂ ਜਾਣਦੇ ਮਹਾਰਾਜ ਜੀ ਕਹਿੰਦੇ ਜਿਹੜਾ ਮੇਰਾ ਸਿੱਖ ਹੈ ਪਾਹਨ ਕੀ ਪੂਜਾ ਨਹਿ ਜਜੈ ਇੱਕ ਮੜੀਅਨ ਕਬਰਨ ਮਹਿ ਜਾਹੀ ਦਹੂਅਨ ਮੈਂ ਪਰਮੇਸ਼ਰ ਨਾਹੀ ਨਾ ਮੜੀਆਂ ਵਿੱਚ ਨਾ ਕਬਰਾਂ ਵਿੱਚ ਪੱਥਰਾਂ ਦੀਆਂ ਮੂਰਤੀਆਂ ਵਿੱਚ ਕਿਤੇ ਵੀ ਪਰਮਾਤਮਾ ਨਹੀਂ ਹੈ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ ਕਾਹੂ ਪਛਾਹਾ ਕੋ ਸੀਸ ਨਿਵਾਇਓ ਕੋਉ ਬੁਤਾਨ ਕੋ ਪੂਜਤ ਹੈ ਪਾਸ ਕੋਉ ਮਿਰਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਾਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਪੱਥਰਾਂ ਨੂੰ ਰੱਬ ਸਮਝੀ ਜਾਂਦੇ ਨੇ ਪੱਥਰਾਂ ਨੂੰ ਪਰਮੇਸ਼ਰ ਸਮਝੀ ਜਾਂਦੇ ਨੇ ਪੱਥਰਾਂ ਦੀ ਸੇਵਾ ਕਰ ਰਹੇ ਨੇ ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਪੱਥਰਾਂ ਦੀ ਪੂਜਾ ਨਾ ਕਰੇ ਪਾਹਨ ਦੀ ਪੂਜਾ ਨਾ ਕਰੇ
ਪਾਹਨ ਪੂਜਾ ਕਲ ਕਾ ਪਾਓ
ਕਲਯੁਗ ਦਾ ਪ੍ਰਚਾਰ ਜਾਂ ਤਰੀਕਾ ਹੈ ਪੱਥਰ ਦੀ ਪੂਜਾ ਕਰਨੀ ਮੰਨ ਲਓ ਤੁਸੀਂ ਕਲਯੁਗ ਦਾ ਪ੍ਰਚਾਰ ਕਰ ਰਹੇ ਹੁਣ ਪੱਥਰ ਦੀ ਮੂਰਤੀ ਕਦੇ ਕਿਸੇ ਨੂੰ ਬੋਲ ਕੇ ਉਪਦੇਸ਼ ਦਿੰਦਿਆਂ ਸੁਣੀ ਹੈ ਕਿ ਉਹ ਬੋਲ ਕੇ ਉਪਦੇਸ਼ ਦਿੰਦੀ ਹੋਵੇ ਉਹ ਕਹਿੰਦੀ ਹੋਵੇ ਜੇ ਉਹ ਦੇਵ ਹੈ ਤਾਂ ਫਿਰ ਉਹਨੂੰ ਬੋਲ ਕੇ ਉਪਦੇਸ਼ ਦੇਣਾ ਚਾਹੀਦਾ ਇਸ ਕਰਕੇ ਮਹਾਰਾਜ ਜੀ ਕਹਿੰਦੇ ਕਲਯੁਗ ਦਾ ਪ੍ਰਚਾਰ ਦਾ ਤਰੀਕਾ ਹੈ ਪੱਥਰਾਂ ਦੀ ਪੂਜਾ ਕਰਨੀ ਮੂਰਤੀਆਂ ਦੀ ਪੂਜਾ ਕਰਨੀ
ਮੜੀ ਮਸਾਣੀ ਝੂਠ ਸੁਆਓ
ਮਹਾਰਾਜ ਜੀ ਕਹਿੰਦੇ ਮੜੀਆਂ ਨੂੰ ਮਸਾਣਾ ਨੂੰ ਪੂਜਣਾ ਇਹ ਸਭ ਝੂਠੇ ਪ੍ਰਯੋਜਨ ਹਨ
ਡਿੰਬ ਕਰੇ ਮੁੰਦੇ ਜੇ ਨਾਕ
ਡਿੰਬ ਦਾ ਮਤਲਬ ਹੁੰਦਾ ਪਖੰਡ ਕਰਨ ਵਾਲੇ ਮਹਾਰਾਜ ਕਹਿੰਦੇ ਮੇਰਾ ਸਿੱਖ ਪਖੰਡੀ ਨਹੀਂ ਹੈ ਔਰ ਜਿਹੜਾ ਪਖੰਡ ਕਰਦਾ ਤੇ ਪਖੰਡ ਕਰਕੇ ਨੱਕਾਂ ਮੁੰਦਦਾ ਤੇ ਨੱਕਾਂ ਮੁੰਦ ਕੇ ਹੋਰ ਅੱਗੇ ਦੱਸਦੇ ਨੇ
ਜਪਨੀ ਫੇਰੇ ਬੜਾ ਨਪਾਕ
ਪਖੰਡ ਕਰਕੇ ਮਾਲਾ ਫੇਰ ਫੇਰ ਵਿਖਾਉਂਦਾ ਲੋਕਾਂ ਨੂੰ ਵੀ ਮੈਂ ਇੰਨੀਆਂ ਮਾਲਾ ਫੇਰੀਆਂ ਨੇ ਪਖੰਡ ਕਰਕੇ ਜਦੋਂ ਵਿਖਾਵੇ ਵਿੱਚ ਆ ਗਈ ਮਾਲਾ ਤੇ ਮਹਾਰਾਜ ਜੀ ਕਹਿੰਦੇ ਜਦੋਂ ਪਖੰਡ ਕਰਕੇ ਮਾਲਾ ਫੇਰਦਾ ਨੱਕਾਂ ਮੁੰਦਦਾ ਬੜੇ ਬੜੇ ਹੋਰ ਤਰ੍ਹਾਂ ਦੇ ਵਿਖਾਵੇ ਕਰ ਕਰ ਲੋਕਾਂ ਨੂੰ ਵਿਖਾਉਂਦਾ ਪਾਤਸ਼ਾਹ ਕਹਿੰਦੇ ਉਹ ਸਭ ਤੋਂ ਵੱਡਾ ਨਪਾਕ ਹੈ ਪਿੱਤਰ ਹੈ ਪਾਤਸ਼ਾਹ ਗੁਰੂ ਕਲਗੀਧਰ ਦੇ ਬਚਨ ਨੇ ਡਿੰਬਨ ਮੈਂ ਪਰਮੇਸ਼ਰ ਨਾਹੀ ਜਿਹੜੇ ਪਖੰਡੀ ਨੇ ਨਾ, ਪਖੰਡੀਆਂ ਦੇ ਕੋਲ ਰੱਬ ਨਹੀਂ ਹੁੰਦਾ, ਉਹਨਾਂ ਕੋਲ ਕੇਵਲ ਕਲਯੁਗ ਹੈ। ਕਲਯੁਗ ਦਾ ਸਮਾਂ ਖਾਲਸਾ ਜੀ ਇਤਨਾ ਭਿਆਨਕ ਹੈ ਕਿ ਜਿਹੜਾ ਪਖੰਡ ਕਰਦਾ ਪੂਜਾ ਉਸੇ ਦੀ ਹੁੰਦੀ ਹੈ, ਪਖੰਡ ਕਰਨ ਵਾਲੇ ਦੀ ਪੂਜਾ ਹੁੰਦੀ। ਕਲੀ ਕਾਲ ਦੇ ਇਸ ਘੋਰ ਸਮੇਂ ਵਿਚ ਵਰਤਾਰਾ ਇਸ ਤਰ੍ਹਾਂ ਦਾ ਵਰਤ ਰਿਹਾ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ, ਆਖਣ ਪੀਤਰ ਤੇਲ ਕੋ ਡਾਰ ਕੈ ਲੋਗਨ ਨੀਰ ਬਹਾਏ ਦਿਖਾਵੈ। ਬੜੇ ਨੇ ਇਹੋ ਜੇ ਪਖੰਡੀ, ਅੱਖਾਂ ਵਿਚ ਤੇਲ ਪਾ ਲੈਣਗੇ ਤੇ ਲੋਕਾਂ ਨੂੰ ਅੱਖਾਂ ਵਿਚੋਂ ਪਾਣੀ ਵਹਾ ਵਹਾ ਕੇ ਵਿਖਾਉਣਗੇ। ਵੇਖਣ ਵਾਲੇ ਲੋਕ ਕਹਿੰਦੇ ਵੇਖੋ ਜੀ, ਕਿੱਡੇ ਵੱਡੇ ਸੰਤ ਨੇ, ਕਿੱਡੇ ਵੱਡੇ ਮਹਾਂਪੁਰਖ ਨੇ, ਹਰ ਵੇਲੇ ਅੱਖਾਂ ਚੋਂ ਹੰਝੂ ਹੀ ਵਹਿੰਦੇ ਰਹਿੰਦੇ ਨੇ, ਨੇਤਰਾਂ ਵਿਚੋਂ ਪਾਣੀ ਵਗਦਾ ਰਹਿੰਦਾ ਹਰ ਵੇਲੇ, ਕਿੱਡੇ ਮਹਾਂਪੁਰਖ ਨੇ। ਉਹ ਪਾਣੀ ਭਾਵੇਂ ਉਹਨੇ ਅੱਖਾਂ ਦੇ ਵਿਚ ਤੇਲ ਪਾ ਕੇ ਵਹਾਇਆ ਹੋਵੇ, ਅੱਜ ਕੱਲ ਤਾਂ ਦਵਾਈਆਂ ਹੀ ਬੜੀਆਂ ਮਿਲ ਜਾਂਦੀਆਂ ਵੀ ਅੱਖਾਂ ਚ ਪਾ ਲਓ ਤੇ ਅੱਥਰੂ ਵਹੀ ਜਾਂਦੇ ਨੇ, ਵਹੀ ਜਾਂਦੇ ਤੇ ਲੋਕ ਵੇਖ ਵੇਖ ਕੇ ਖੁਸ਼ ਹੋਈ ਜਾਂਦੇ ਨੇ। ਅੱਜ ਪਖੰਡ ਦੀ ਪੂਜਾ ਜ਼ਿਆਦਾ ਹੁੰਦੀ, ਜਿੱਥੇ ਵਿਖਾਵਾ ਉੱਥੇ ਪੂਜਾ ਹੁੰਦੀ, ਜਿੱਥੇ ਸੱਚਾਈ ਹੋਵੇ ਨਾ ਉੱਥੇ ਲੋਕ ਕਹਿੰਦੇ ਇੱਥੇ ਕੀ ਹੈ ਜੀ, ਇੱਥੇ ਤਾਂ ਕੁਝ ਵੀ ਨਹੀਂ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ, ਜਿਹੜਾ ਇਹੋ ਜਿਹਾ ਪਖੰਡੀ ਹੈ ਉਹ ਨਾਪਾਕ ਹੈ, ਅਪਵਿੱਤਰ ਹੈ।
ਜਿਨ ਕੇ ਪਾਉ ਨ ਅੰਤਰ ਫੁਰਾ,
ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ ਫੁਰਿਆ। ਭਾਉ ਦਾ ਮਤਲਬ ਹੁੰਦਾ ਪ੍ਰੇਮ, ਹਿਰਦੇ ਚ ਪ੍ਰੇਮ ਹੋਣਾ ਚਾਹੀਦਾ ਸਿੱਖ ਦੇ। ਅੱਜ ਅੰਮ੍ਰਿਤ ਵੇਲੇ ਮਹਾਰਾਜ ਜੀ ਨੇ ਹੁਕਮਨਾਮਾ ਵੀ ਇਹੀ ਬਖਸ਼ਿਆ ਕਿ ਜਿਨ੍ਹਾਂ ਦੇ ਹਿਰਦਿਆਂ ਵਿਚ ਭਾਉ ਹੈ, ਪ੍ਰੇਮ ਹੈ, ਉਹਨਾਂ ਨੂੰ ਪਰਮਾਤਮਾ ਸਵਾਰਦਾ। ਜਿਨ ਕੈ ਭਾਂਡ ਹੈ ਭਾਉ, ਤਿਨਾਂ ਸਵਾਰ ਸੀ। ਸੁਖੀ ਕਰੈ ਪਸਾਓ, ਦੁੱਖ ਵਿਸਾਰ ਸੀ। ਜਿਨ੍ਹਾਂ ਦੇ ਹਿਰਦਿਆਂ ਵਿਚ ਪ੍ਰੇਮ ਹੈ, ਉਹਨਾਂ ਨੂੰ ਪਰਮਾਤਮਾ ਆਪਣੇ ਹੱਥੀ ਸਵਾਰਦਾ। ਜਿਨ੍ਹਾਂ ਅੰਦਰ ਪ੍ਰੇਮ ਨਹੀਂ, ਉਹ ਖਾਲਸਾ ਜੀ ਮੁਰਦੇ ਨੇ, ਮੁਰਦੇ, ਜੀਵਦੇ ਜਾਗਦੇ ਮੁਰਦੇ, ਤੁਰੇ ਫਿਰਦੇ ਮੁਰਦੇ ਨੇ ਉਹ, ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ, ਪ੍ਰੀਤ ਨਹੀਂ। ਇਸ ਕਰਕੇ ਕਲਗੀਧਰ ਕਹਿੰਦੇ, ਸਾਚ ਕਹੋ ਸੁਨ ਲਿਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਹਿੰਦੇ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਹੀ ਪਰਮੇਸ਼ਰ ਦੀ ਪ੍ਰਾਪਤੀ ਕੀਤੀ। ਇਹ ਮੈਂ ਗੱਲ ਸੱਚ ਕਹਿ ਰਿਹਾ, ਸੱਚ। ਤੋ ਇੱਥੇ ਪਾਤਸ਼ਾਹ ਕਹਿੰਦੇ ਭਾਈ, ਜਿਨ੍ਹਾਂ ਦੇ ਅੰਦਰ ਭਾਉ ਨਹੀਂ ਫੁਰਿਆ, ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ ਫੁਰਿਆ,
ਕਿਉ ਮੂਰਖ ਤੀਰਥ ਭ੍ਰਮ ਫਿਰਾ।
ਕਹਿੰਦੇ ਉਹ ਮੂਰਖਾ ਕਿਉਂ ਤੀਰਥਾਂ ਤੇ ਭਰਮ ਦਾ ਫਿਰਦਾ, ਜੇ ਤੇਰੇ ਅੰਦਰ ਪਿਆਰ ਹੀ ਨਹੀਂ ਤੇ ਤੀਰਥਾਂ ਤੇ ਭਟਕ ਕੇ ਕੀ ਲੱਭਣਾ। ਜੇ ਤੇਰੇ ਅੰਦਰ ਪ੍ਰੇਮ ਹੀ ਨਹੀਂ ਤੇ ਤੀਰਥਾਂ ਤੇ ਭਟਕ ਕੇ ਤੈਨੂੰ ਕੀ ਮਿਲਣਾ, ਉਥੇ ਭਰਮ ਕੇ ਤੈਨੂੰ ਕੀ ਲੱਭ ਜਾਣਾ।
ਕੀਰਤਨ ਭਜਨ ਗੰਗ ਜਲ ਧਾਰ, ਸੋਈ ਮੁਕਤ ਜੋ ਭਜੇ ਮੁਰਾਰ।
ਮਹਾਰਾਜ ਜੀ ਦੇ ਮਾਂ ਵਾਕ ਨੇ ਗੰਗਾ ਜਲ ਗੁਰ ਗੋਬਿੰਦ ਨਾਮ। ਕਲਗੀਧਰ ਕਹਿੰਦੇ ਭਾਈ, ਜਿਹੜਾ ਕੀਰਤਨ ਹੈ ਪਰਮੇਸ਼ਰ ਦਾ ਭਜਨ ਹੈ, ਦਰਅਸਲ ਇਹੀ ਸਾਡੇ ਸਿੱਖਾਂ ਵਾਸਤੇ ਗੰਗਾ ਦਾ ਜਲ ਹੈ। ਇਹੀ ਗੰਗਾ ਦਾ ਜਲ ਹੈ, ਸਾਡੇ ਸਿੱਖਾਂ ਨੂੰ ਹੋਰ ਕਿਸੇ ਦੂਜੀ ਗੰਗਾ ਦੀ ਲੋੜ ਹੀ ਨਹੀਂ। ਇਹੀ ਗੰਗਾ ਦਾ ਜਲ ਹੈ ਕੀਰਤਨ ਤੇ ਭਜਨ। ਹਰ ਵੇਲੇ ਕੀਰਤਨ ਕਰਨਾ, ਪਰਮੇਸ਼ਰ ਦਾ ਭਜਨ ਕਰਨਾ, ਜਿਹੜਾ ਇਸ ਤਰ੍ਹਾਂ ਦਾ ਗੰਗਾ ਜਲ ਵਿਚ ਇਸ਼ਨਾਨ ਕਰਦਾ, ਸੋਈ ਮੁਕਤ ਜੋ ਭਜੈ ਮੁਰਾਰ, ਉਹੀ ਮੁਕਤ ਹੈ ਜਿਹੜਾ ਮੁਰਾਰ ਪਰਮੇਸ਼ਰ ਦਾ ਭਜਨ ਕਰਦਾ ਹੈ।
ਇਮ ਸਿੱਖਨ ਸੋ ਪ੍ਰਥਮ ਪ੍ਰਸੰਗ,
ਇਸ ਤਰ੍ਹਾਂ ਸਿੱਖਾਂ ਦੇ ਨਾਲ ਸਤਿਗੁਰੂ ਜੀ ਨੇ ਇਹ ਪ੍ਰਥਮ ਪ੍ਰਸੰਗ ਕੀਤਾ ਹੈ।
करियो सुनावन चित हित संग।
महाराज सच्चे पातशाह जी ने ए वचन उस वेले सारे सिखा नु सरवण करवाए हन।
दोहरा दीप सिंह होए अवतर, कूड़े कर सी रास।
महाराज जी कहंदे जिन्ने मजबा नु सारिया नु कूड़ा करेगा, झूठा करेगा, एहो जा साडा सिंह पैदा होवेगा।
सिख हमारा अमर सद, तिन की करी प्रकाश।
साडा जेड़ा साडे सिख ने महाराज जी कहंदे ओ सदा अमर रहणगे, ओ सदा वास्ते रहणगे, खालसा सदा वास्ते रहेगा, उना दे मजहब दा खालसे पंथ दा प्रकाश होवेगा।
एक बेर सतगुर कहो कल मैं सिखी मोर।
एक बार गुरु कलगी धर जी ने वचन कीता कहंदे सिंघो कल युग दे विच मेरी जेड़ी सिखी है।
धर्म कमावे बचे सो सिदक बिना सब खोर।
जेड़ा धर्म कमावेगा ओ बचेगा मेरा सिख। जेड़ा कलयुग दा पहरा बड़ा भयानक है ना, पातशाह कहंदे जेड़ा धर्म दी कमाई करेगा ओ बचेगा, जेड़ा अपने हिरदे च गुरु दा सिदक ते भरोसा रखेगा ओ तरेगा, जेदे अंदर गुरु दा सिदक ते भरोसा नहीं ओ खुर जावेगा।
पंगाणी के खेत में जूजे सिख बोताए।
महाराज जी कहंदे पंगाणी दे जंग विच मेरे बड़े सिख जूजे ने, पंगाणी दे जंग विच मेरे बड़े सिखा ने शहीदियां पाईयां हन।
सुख भोगे आनंदपुर माखो वाल के माए।
और मेरे बहुत सारे सुखालसे ने सुख भोगे ने श्री आनंदपुर साहब दे विच सुख माणे हन।
पयो युद्ध ना दौण में गए पहाड़ी पाज।
नदौण दा जंग होया, उस नदौण दे जंग विच अलफ खां वरगे नदौण दे जंग दे विचों पाज खा के भज गए दौड़ गए।
आए तुरक लाहौर ते नुरंग गुलामी पाग।
कांगड़े दा राजा आया सी जम्मू दे पहाड़िये नठ गए उस वेले जेड़े लाहौर तो चढ़ के आए सन।
राजे फूटे आप में मरे ओ तुरक सरदार।
हुसैनी खां मारिया गया और जेड़े पहाड़ी राजे सन ओ आपस विच ही फुट गए, आपस विच ही पाट के मारे गए, साडे तक नहीं पहुंच सके।
हमें बचायो हाथ दे सो मारे करतार।
सानू वाहिगुरु ने परमेश्वर ने अपना हाथ दे के बचा लिया और करता पुरख परमेश्वर ने उना दोखिया नू मार मुकाया।
लखन उती के गुमपुर पाए युद्ध सब सुध।
महाराज जी कहंदे भाई लखन उती ते गुमपुर दा असली शुद्ध पाठ है लखनो तारापुर चाहिदा है। दो पिंड हन आनंदपुर साहब दे नेड़े जिथे महाराज जी दा किला तारागढ़ है, इथे महाराज जी दा जंग होया, इनू लखनो पिंड दी हद भी कहंदे ने। इथे महाराज जी कहंदे फिर युद्ध होया जंग होया।
दिल्ली पत की फौज चढ़ मारे तुरकन वृद्ध।
दिल्ली दे बादशाह दी फौज चढ़ के आई, बड़े बड़े तुरकां नू इथे जंग दे मैदान विच सोधा लाया, मेरे खालसे ने मार मुकाया।
बड़े युद्ध कर खालसा जीते शत्रु उधार।
बड़े 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 युद्ध करके मेरे खालसे ने दुश्मना नू जितया, दुश्मना नू मारिया है।
जीत खालसा कुल नाश कर सीस दिए तमकार।
मेरे खालसे ने जिन्ने जंग लड़े ने हुण ताई सारे जंग जिते ने, और इथों तक के कई सिंघां ने अपनियां सारियां कुल्लां जंग विच नास करा लियां, अपने सारे टब्बर जंग च शहीद करवा दिते, पर उन्हां सिंघां ने अपना धर्म पालिया, ਆਪਣੇ ਧਰਮ ਵਾਸਤੇ ਸੀਸ ਦਿੱਤੇ ਹਨ।
ਅਬ ਪੀ ਮਲੇ ਚੀਰ ਬੋ ਵਧੀ ਸਿੰਘ ਖਪਾਵੇ ਵੀਰ।
ਮਹਾਰਾਜ ਜੀ ਕਹਿੰਦੇ ਹੁਣ ਵੀ ਨਾ ਮਲੇਛਾਂ ਦਾ ਬੜਾ ਰਾਜ ਵਧਿਆ ਹੋਇਆ ਤੇ ਆਉਣ ਵਾਲੇ ਸਮੇਂ ਵਿਚ ਜਿਵੇਂ ਜਿਵੇਂ ਸਮਾਂ ਬੀਤੇਗਾ ਮੇਰਾ ਖਾਲਸਾ ਮੇਰੇ ਸਿੰਘ ਇਨ੍ਹਾਂ ਮਲੇਛਾਂ ਦਾ ਨਾਸ ਕਰਨਗੇ ਇਨ੍ਹਾਂ ਮਲੇਛਾਂ ਦਾ ਖਾਤਮਾ ਕਰਨਗੇ।
ਮੇਰੀ ਸਿੱਖਿਆ ਸੱਤ ਲੱਖ ਨਾਹੇ ਭੁਲਾਵੇ ਤੀਰ।
ਮੇਰੀ ਸਿੱਖਿਆ ਨੂੰ ਮੇਰੇ ਸਿੰਘ ਸੱਤ ਕਰਕੇ ਜਾਣਨਗੇ ਔਰ ਜਿਹੜੀ ਸਿੱਖਿਆ ਮੈਂ ਆਪਣੇ ਸਿੰਘਾਂ ਨੂੰ ਦਿੱਤੀ ਹੈ ਇਹਨੂੰ ਮੇਰੇ ਸਿੱਖ ਕਦੇ ਨਹੀਂ ਭੁਲਾਉਣਗੇ। ਮੇਰੀ ਸਿੱਖਿਆ ਨੂੰ ਸਿੱਖਾਂ ਨੂੰ ਦਿੱਤੀ ਹੋਈ ਸਿੱਖਿਆ ਸੱਤ ਹੈ ਔਰ ਜਿਹੜੇ ਮੇਰੇ ਧੀਰ ਜੀ ਸਿੱਖ ਨੇ ਉਹ ਕਦੇ ਮੇਰੀ ਸਿੱਖਿਆ ਨੂੰ ਨਹੀਂ ਭੁਲਾਉਣਗੇ। ਮਹਾਰਾਜ ਜੀ ਦੀ ਸਿੱਖਿਆ ਨਹੀਂ ਭੁਲਾਉਂਦੇ ਗੁਰੂ ਕੇ ਸਿੱਖ।
ਸਿੱਖ ਹਮਾਰੇ ਹੋਏਗੇ ਘਰ ਘਰ ਹੋਏਗਾ ਰਾਜ।
ਮਹਾਰਾਜ ਜੀ ਕਹਿੰਦੇ ਸਾਡਾ ਸਿੱਖਾਂ ਦਾ ਰਾਜ ਹੋਵੇਗਾ ਘਰ ਘਰ ਵਿਚ ਮੇਰੇ ਸਿੱਖਾਂ ਦਾ ਰਾਜ ਹੋਵੇਗਾ।
ਤਾਂ ਪਿੱਛੇ ਇੱਕ ਸਿੱਖ ਮਮ ਧਰੇ ਪੰਥ ਕੀ ਲਾਜ।
ਕਹਿੰਦੇ ਫਿਰ ਉਸੇ ਪੰਥ ਦੇ ਵਿਚ ਮੇਰਾ ਇੱਕ ਸਿੱਖ ਹੋਵੇਗਾ ਜਿਹੜਾ ਖਾਲਸਾ ਰਾਜ ਸਥਾਪਿਤ ਕਰੇਗਾ। ਖਾਲਸਾ ਜੀ ਇਸ਼ਾਰਾ ਹੋ ਰਿਹਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲ। ਕਲਗੀਧਰ ਕਹਿੰਦੇ ਘਰ ਘਰ ਵਿਚ ਮੇਰੇ ਸਿੱਖਾਂ ਦਾ ਰਾਜ ਹੋਵੇਗਾ ਤੇ ਸਿੱਖਾਂ ਦੇ ਰਾਜ ਦੀ ਲਾਜ ਰੱਖਣ ਵਾਲਾ ਇੱਕ ਮੇਰਾ ਸਿੱਖ ਹੋਵੇਗਾ ਜੋ ਸਿੱਖਾਂ ਦੇ ਰਾਜ ਦੀ ਲਾਜ ਰੱਖੇਗਾ।
ਬਹੁਤ ਬਰਖ ਬੀਤੇ ਲੜਤ ਸਭ ਸਿੱਖਨ ਕੋ ਭੂਪ।
ਬੜੇ ਸਾਲ ਲੜਦਿਆਂ ਬੀਤਣਗੇ ਮੇਰੇ ਸਿੱਖਾਂ ਨੂੰ ਫਿਰ ਉਹਨਾਂ ਸਿੱਖਾਂ ਦਾ ਰਾਜਾ ਹੋਵੇਗਾ ਉਹ ਸਿੱਖਾਂ ਦਾ ਬਾਦਸ਼ਾਹ ਹੋਵੇਗਾ।
ਤੇਜਵਾਨ ਰਾਜੇ ਅਦਿਤ ਹੋਵੇ ਖਾਲਸਾ ਰੂਪ।
ਹੋਰ ਵੀ ਰਾਜੇ ਹੋਣਗੇ ਖਾਲਸੇ ਦੀਆਂ ਰਿਆਸਤਾਂ ਦੇ ਬੜੇ ਬੜੇ ਤੇਜਵਾਨ ਤੇਜਸਵੀ ਰਾਜੇ ਹੋਣਗੇ ਖਾਲਸੇ ਦੇ।
ਫਿਰ ਪਿੱਛੇ ਬਹੁ ਦਿਨੋ ਤੇ ਰਾਜ ਖਾਲਸਾ ਠਹਿਰ।
ਕਹਿੰਦੇ ਫਿਰ ਇਸੇ ਤਰ੍ਹਾਂ ਕੁਝ ਸਮੇਂ ਤੱਕ ਖਾਲਸੇ ਦਾ ਰਾਜ ਠਹਿਰੇਗਾ ਕੁਝ ਸਮੇਂ ਤੱਕ ਖਾਲਸੇ ਪੰਥ ਦਾ ਰਾਜ ਬਣਿਆ ਰਹੇਗਾ।
ਪਛਮ ਜੀਤੇ ਪਰਬਤੀ ਉਨ ਕਸ਼ਮੀਰ ਜੋ ਸ਼ਹਿਰ।
ਪੱਛਮ ਭਾਵ ਸਰਹੱਦ ਤੇ ਪਹਾੜ ਦੇ ਕਸ਼ਮੀਰ ਨੂੰ ਜਿੱਤਣਗੇ ਮੇਰੇ ਖਾਲਸੇ ਉਧਰਲੇ ਇਲਾਕਿਆਂ ਵਿਚ ਵੀ ਮੇਰੇ ਖਾਲਸੇ ਦਾ ਰਾਜ ਹੋਵੇਗਾ ਰਾਜ ਬੋਲਬਾਲਾ ਹੋਵੇਗਾ।
ਹੁਕਮੀ ਸਿੱਖ ਯਾਰ ਪਰਬਤੀ ਖਰੇ ਖਾਲਸਾ ਦਰੋਹ।
ਉਸ ਵੇਲੇ ਕੁਝ ਪਹਾੜੀਏ ਕੁਝ ਪਰਬਤੀ ਮੇਰੇ ਖਾਲਸੇ ਨਾਲ ਦਰੋਹ ਵੀ ਕਮਾਉਣਗੇ। ਉਹ ਕਿਹੜੇ ਪਹਾੜੀਏ ਸੀ? ਕਸ਼ਮੀਰ ਜੰਮੂ ਦੇ ਇਲਾਕੇ ਦੇ ਰਹਿਣ ਵਾਲੇ ਧਿਆਨ ਸਿੰਘ ਡੋਗਰਾ, ਲਾਲ ਸਿੰਘ ਡੋਗਰਾ, ਹੀਰਾ ਸਿੰਘ ਡੋਗਰਾ, ਇਹ ਡੋਗਰਿਆਂ ਨੇ ਰਾਜ ਖਤਮ ਕੀਤਾ ਨਾ ਮਹਾਰਾਜਾ ਰਣਜੀਤ ਸਿੰਘ ਦਾ। ਇਹ ਡੋਗਰੇ ਪਹਾੜੀਏ ਸਨ। ਕਲਗੀਧਰ ਜੀ ਇਸ਼ਾਰਾ ਕਰ ਰਹੇ ਕਹਿੰਦੇ ਖਾਲਸੇ ਦਾ ਰਾਜ ਠਹਿਰੇਗਾ ਪਰ ਉਹ ਪਹਾੜੀਏ ਮੇਰੇ ਖਾਲਸੇ ਨਾਲ ਦਗਾ ਕਮਾਉਣਗੇ, ਉਹ ਮੇਰੇ ਖਾਲਸੇ ਨਾਲ ਦਰੋਹ ਕਮਾਉਣਗੇ।
ਮਾਰ ਮਾਰ ਕਰ ਮਰੇਗੋ ਜੋ ਓਲੇ ਕੋ ਬੋ।
ਮਾਰ ਮਾਰ ਕੇ ਗੜੇ ਦੇ ਢੇਰ ਵਾਂਗੂ ਮਰੇਗਾ ਖਾਲਸਾ, ਅਨੇਕਾਂ ਨੂੰ ਮਾਰੇਗਾ, ਬੜੀਆਂ ਸ਼ਹੀਦੀਆਂ ਉਸ ਸਮੇਂ ਵੀ ਹੋਣਗੀਆਂ।
ਜੋ ਹੀਰਾ ਨੂੰ ਤਨ ਮੁਕਤ ਲਸੇ ਦੀਪ ਕੀ ਕ੍ਰਾਂਤ।
ਖਾਲਸਾ ਜੀ ਜਿਵੇਂ ਕੋਈ ਹੀਰਾ ਹੁੰਦਾ ਨਾ ਤੇ ਉਹਦੀ ਚਮਕ ਹੁੰਦੀ ਹੈ ਦੀਵੇ ਦੀ ਕ੍ਰਾਂਤੀ ਦੇ ਸਮਾਨ ਉਹਦਾ ਪ੍ਰਕਾਸ਼ ਹੁੰਦਾ।
ਕੂਟ ਅਰਥ ਸਿੱਖਣ ਵਰਜ ਆਪ ਆਪ ਮੈਂ ਸ਼ਾਂਤ।
ਮਹਾਰਾਜ ਜੀ ਕਹਿੰਦੇ ਦ੍ਰਿਸ਼ਟ ਕੂਟ ਰੱਖਿਆ ਸੀ, ਇਹ ਬਚਨ ਸਾਰਾ ਖੋਲ ਕੇ ਨਹੀਂ ਦੱਸਦੇ ਕਿ ਉਸ ਵੇਲੇ ਕੀ ਵਰਤਾਰਾ ਵਰਤੇਗਾ ਕੀ ਹੋਵੇਗਾ। ਮਹਾਰਾਜ ਜੀ ਕਹਿੰਦੇ ਇਸ਼ਾਰੇ ਮਾਤਰ ਤੁਹਾਨੂੰ ਦੱਸ ਦਿੱਤਾ ਹੈ ਕਿ ਪਹਾੜੀਏ ਜਿਹੜੇ ਨੇ ਉਹ ਖਾਲਸੇ ਦਾ ਰਾਜ ਖਤਮ ਕਰਨਗੇ ਔਰ ਸਿੱਖਾਂ ਦੇ ਵਿਚ ਫੁੱਟ ਪਾਉਣਗੇ, ਅਨੇਕਾਂ ਪ੍ਰਕਾਰ ਦੇ ਵਿਤਕਰੇ ਸਿੰਘਾਂ ਵਿਚ ਸ਼ਹੀਦੀਆਂ ਹੋਣਗੀਆਂ। ਮਹਾਰਾਜ ਜੀ ਕਹਿੰਦੇ ਉਹ ਸਾਰਾ ਕੁਝ ਨੀ ਅਸੀਂ ਦੱਸਦੇ, ਉਹਦੇ ਵਿਚ ਅਸੀਂ ਦ੍ਰਿਸ਼ਟ ਕੂਟ ਰੱਖਿਆ ਹੈ।
ਜੋ ਪਈ ਪਾਖੈ ਰਾਮ ਕੋਹਿਰ ਕਥ ਪਾਈ।
ਖਾਲਸਾ ਜੀ ਇਹ ਕਥਾ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਰਾਮ ਕੋਹਿਰ ਸਾਹਿਬ ਜੀ ਸੁਣਾ ਰਹੇ ਨੇ। ਇਹ ਸੋ ਸਾਖੀ ਦੀ ਕਥਾ ਹੈ ਸਾਰੀ। ਖਾਲਸਾ ਜੀ ਸੋ ਸਾਖੀ ਵਿਚ ਜਿਹੜੇ ਨੇ ਉਹ ਬੜੇ ਬੜੇ ਭਵਿੱਖਤ ਬਚਨ ਲਿਖੇ ਹੋਏ ਨੇ, ਜਿਨ੍ਹਾਂ ਵਿਚੋਂ ਕੁਝ ਬਚਨ ਪਿੱਛੇ ਲੰਘ ਗਏ ਨੇ, ਹੋ ਗਏ ਨੇ, ਔਰ ਕੁਝ ਬਚਨ ਭਵਿੱਖਤ ਬਚਨ ਐਸੇ ਨੇ ਜਿਹੜੇ ਹਾਲੇ ਆਉਣ ਵਾਲੇ ਸਮੇਂ ਵਿਚ ਵਰਤਣੇ ਵੀ ਨੇ, ਹੋਣੇ ਵੀ ਨੇ। ਜਦੋਂ ਇਹ ਬਚਨ ਉਦੋਂ ਹੋਏ ਹੋਣਗੇ ਉਦੋਂ ਸਮਝ ਨਹੀਂ ਆਏ ਹੋਣਗੇ ਵੀ ਇਹ ਕੀ ਬਚਨ ਹਨ, ਕਿਹੜੇ ਉਹ ਪਹਾੜੀ ਹੋਣਗੇ ਜਿਹੜੇ ਰਾਜ ਖਤਮ ਕਰਨਗੇ। ਜਦੋਂ ਉਹਨਾਂ ਖਤਮ ਕੀਤਾ ਸਮਝ ਆ ਗਏ। ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਾਸਤੇ ਵੀ ਜਿਹੜੇ ਭਵਿੱਖਤ ਬਚਨ ਨੇ ਜਦੋਂ ਵਰਤਣਗੇ ਫਿਰ ਆਪੇ ਸਮਝ ਆ ਜਾਏਗੀ ਕਿ ਇਹ ਬਚਨ ਗੁਰੂ ਸਾਹਿਬ ਨੇ ਪਹਿਲਾਂ ਕੀਤੇ ਸਨ। ਤੋ ਭਾਈ ਸਾਹਿਬ ਭਾਈ ਰਾਮ ਕੋਹਿਰ ਸਾਹਿਬ ਜੀ ਨੇ ਸਾਰੀ ਕਥਾ ਸੁਣਾਈ ਹੈ।
ਦ੍ਰਿਸ਼ਟ ਕੂਟ ਜਬ ਸ਼੍ਰੀ ਮੁਖ ਗਾਈ।
ਜਦੋਂ ਸਤਿਗੁਰੂ ਜੀ ਨੇ ਆਪਣੇ ਮੁਖੋਂ ਕਿਹਾ ਨਾ ਕਿ ਅਸੀਂ ਇਹ ਦ੍ਰਿਸ਼ਟ ਕੂਟ ਰੱਖਿਆ। ਦ੍ਰਿਸ਼ਟ ਕੂਟ ਦਾ ਮਤਲਬ ਹੁੰਦਾ ਵੀ ਬਚਨ ਦੇ ਵਿਚ ਬਚਨ ਛੁਪਾ ਕੇ ਰੱਖਣਾ, ਉਹ ਸਾਰਾ ਖੋਲ ਕੇ ਨਾ ਬਚਨ ਵੀ ਕਰ ਦੇਣਾ ਪਰ ਬਚਨ ਛੁਪਾ ਕੇ ਰੱਖਣਾ, ਬਚਨ ਦੇ ਵਿਚ ਬਚਨ ਛੁਪਾ ਕੇ ਰੱਖਣਾ।
ਮੈਂ ਤਬ ਪਾਖੇ ਉਹ ਪੰਥ ਮਜਾਰੀ।
ਭਾਈ ਰਾਮ ਕੋਹਿਰ ਸਾਹਿਬ ਜੀ ਕਹਿੰਦੇ ਜਦੋਂ ਮਹਾਰਾਜ ਜੀ ਨੇ ਦ੍ਰਿਸ਼ਟ ਕੂਟ ਦੀ ਗੱਲ ਕੀਤੀ ਤੇ ਸਾਰੇ ਸਿੰਘ ਪੰਥ ਦੇ ਬੈਠੇ ਸਨ, ਉਸ ਵਕਤ ਕਹਿੰਦੇ ਮੈਂ ਬੋਲਿਆ, ਮਹਾਰਾਜ ਜੀ ਨੂੰ ਬੇਨਤੀ ਕੀਤੀ,
ਹੋਏ ਖਾਲਸੇ ਮੈਂ ਅਵਤਾਰੀ।
ਮਹਾਰਾਜ ਜੀ ਦੱਸੋ ਵੀ ਆਪ ਜੀ ਦਾ ਖਾਲਸੇ ਵਿਚ ਅਵਤਾਰ ਵੀ ਹੋਵੇਗਾ ਉਸ ਸਮੇਂ ਕਿ ਨਹੀਂ, ਕਿ ਤੁਹਾਡਾ ਅਵਤਾਰ ਦੁਬਾਰਾ ਹੋਵੇਗਾ ਖਾਲਸੇ ਵਿਚ, ਕਿ ਤੁਸੀਂ ਦੁਬਾਰਾ ਅਵਤਾਰ ਧਾਰ ਕੇ ਆਓਗੇ।
ਕਿਤਨੀ ਕਹਿ ਕਰ ਬੋਲੇ ਨਾਈ।
ਕਹਿੰਦੇ ਮੈਂ ਜਦੋਂ ਇਹ ਬਚਨ ਕਿਹਾ ਤੇ ਸਤਿਗੁਰੂ ਜੀ ਉਸ ਵੇਲੇ ਕੁਝ ਸਮਾਂ ਨਹੀਂ ਬੋਲੇ।
ਪਰਚੇ ਸ਼ਸਤਰ ਬਿਲੋਕਨ ਮਾਈ।
ਮਹਾਰਾਜ ਜੀ ਨੇ ਟਾਲਾ ਕਰ ਦਿੱਤਾ, ਹੱਥ ਚ ਸ਼ਸਤਰ ਫੜੇ ਹੋਏ, ਸ਼ਸਤਰਾਂ ਦੇ ਵਿਚ ਪਰਚ ਗਏ। ਮਹਾਰਾਜ ਜੀ ਸ਼ਸਤਰ ਵੇਖਣ ਲੱਗ ਪਏ ਪਰ ਕੋਈ ਬਚਨ ਨਹੀਂ ਕੀਤਾ।
ਆਲਮ ਸਿੰਘ ਕੀ ਦਿਸ਼ ਤਬ ਹੇਰ।
ਮਹਾਰਾਜ ਜੀ ਨੇ ਭਾਈ ਆਲਮ ਸਿੰਘ ਜੀ ਵੱਲ ਵੇਖਿਆ, ਉਸ ਵਕਤ ਆਲਮ ਸਿੰਘ ਵੱਲ ਵੇਖ ਕੇ ਮਹਾਰਾਜ ਜੀ ਬੋਲੇ,
ਚਾਰਕ ਘੜੀ ਮੈਂ ਬੋਲੇ ਫੇਰ।
ਚਾਰਕ ਘੜੀਆਂ ਬਾਅਦ ਫਿਰ ਮਹਾਰਾਜ ਜੀ ਬੋਲੇ, ਕਹਿਣ ਲੱਗੇ,
ਦੋਹਰਾ ਸ਼੍ਰੀ ਮੁਖ ਤੇ ਮੁਸਕਾਏ ਕੈ ਕਰੁਣਾ ਦ੍ਰਿਸ਼ਟ ਨਿਹਾਰ।
ਮਹਾਰਾਜ ਜੀ ਮੁਸਕਰਾਏ ਬੜੀ ਕਰੁਣਾ ਦਇਆ ਭਰੀ ਦ੍ਰਿਸ਼ਟੀ ਨਾਲ। ਲਾਗੇ ਭਾਈ ਆਲਮ ਸਿੰਘ ਜੀ ਬੈਠੇ ਸਨ, ਉਹਨਾਂ ਵੱਲ ਵੇਖ ਕੇ ਮਹਾਰਾਜ ਜੀ ਬੋਲੇ,
ਆਲਮ ਸਿੰਘ ਰੰਗੜ ਬੜਾ ਤੂੰ ਆਮ ਪਿੱਖਿਓ ਵਿਚਾਰ।
ਮਹਾਰਾਜ ਜੀ ਕਹਿੰਦੇ ਵੇਖ ਕੇ ਨਾ ਸੁਭਾਵਕ ਹੀ ਕਹਿੰਦੇ ਆਲਮ ਸਿੰਘ ਤੂੰ ਬੜਾ ਵੱਡਾ ਰੰਗੜ ਹੋਵੇਗਾ, ਤੂੰ ਤਾਂ ਬੜਾ ਵੱਡਾ ਰੰਗੜ ਯਾਨੀ ਕਿ ਮਾਰ ਕੁੱਟ ਕਰਨ ਵਾਲਾ ਜੂਝਣ ਵਾਲਾ ਸੂਰਮਾ। ਮਹਾਰਾਜ ਜੀ ਕਹਿੰਦੇ ਤੂੰ ਬੜਾ ਵੱਡਾ ਰੰਗੜ ਹੋਵੇਗਾ, ਅਸੀਂ ਵੇਖ ਲਿਆ ਤੈਨੂੰ ਵਿਚਾਰ ਲਿਆ ਹੈ।
ਕਹਿ ਆਲਮ ਸਿੰਘ ਜੋਰ ਕਰ ਮੈਂ ਸਿੱਖ ਰਾਵਰ ਕੇਰ।
ਆਲਮ ਸਿੰਘ ਨੇ ਹੱਥ ਜੋੜੇ ਡਰ ਕੇ, ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਕਿੱਥੇ ਰੰਗੜਾਂ ਨਾਲ ਰਲਾਉਂਦੇ ਜੇ, ਮੈਂ ਤਾਂ ਤੁਹਾਡਾ ਸਿੰਘ ਹਾਂ, ਮਹਾਰਾਜ ਮੈਂ ਤਾਂ ਤੁਹਾਡਾ ਸਿੱਖ ਹਾਂ, ਮਹਾਰਾਜ ਮੈਨੂੰ ਕਿੱਥੇ ਰੰਗੜਾਂ ਨਾਲ ਰਲਾਉਂਦੇ ਹੋ।
ਜਾਨੋ ਆਪਣਾ ਦਾਸ ਮੁਝ ਰੱਖੋ ਪਰੋਸ ਬਡੇਰ।
ਮਹਾਰਾਜ ਮੈਨੂੰ ਆਪਣਾ ਦਾਸ ਸਮਝੋ, ਮੈਂ ਤਾਂ ਸਿਰਫ ਤੁਹਾਡੇ ਤੇ ਭਰੋਸਾ ਰੱਖਦਾ, ਤੁਹਾਡੇ ਤੇ ਯਕੀਨ ਰੱਖਦਾ ਹਾਂ।
ਜੋ ਪਈ ਕਯੋ ਲੋਕੋ ਕਾਟੇ ਲੋਹਾ।
ਮਹਾਰਾਜ ਜੀ ਕਹਿੰਦੇ ਭਾਈ ਆਲਮ ਸਿੰਘ ਲੋਹੇ ਨੂੰ ਲੋਹਾ ਕੱਟਦਾ, ਅਸੀਂ ਤਾਂ ਇਹ ਬਚਨ ਕੀਤਾ ਕਿ ਜਿਹੜਾ ਲੋਹਾ ਨਾ ਲੋਹੇ ਨੂੰ ਲੋਹਾ ਕੱਟਦਾ।
ਰੰਗੜ ਕੋ ਰੰਗੜ ਹੱਥ ਰੋਹਾ।
ਰੰਗੜਾਂ ਨੂੰ ਰੰਗੜ ਹੀ ਮਾਰੇਗਾ, ਕਿਸ ਕਰਕੇ ਅਸੀਂ ਇਹ ਬਚਨ ਕੀਤਾ। ਆਉਣ ਵਾਲੇ ਸਮੇਂ ਚ ਤੇਰਾ ਜਨਮ ਹੋਣਾ ਤੇ ਰਾਏਕੋਟ ਦੇ ਰੰਗੜਾਂ ਦੇ ਸਰਦਾਰ ਵੱਲ ਵੀ ਇਹਦਾ ਇਸ਼ਾਰਾ ਸਮਝਿਆ ਜਾਂਦਾ ਵੀ ਉਥੋਂ ਦੇ ਜਿਹੜੇ ਰਾਏਕੋਟ ਦੇ ਰੰਗੜ ਹੋਏ ਨੇ ਉਹਨਾਂ ਦਾ ਜਿਹੜਾ ਸਰਦਾਰ ਸੀ ਉਹ ਕਹਿੰਦੇ ਆਲਮ ਸਿੰਘ ਦਾ ਹੀ ਦੂਜਾ ਰੂਪ ਸੀ। ਤੋ ਕਈਆਂ ਨੇ ਵੀ ਇਸ਼ਾਰਾ ਕੀਤਾ ਕਿ ਜਿਹੜੇ ਮਹਾਰਾਜਾ ਸ਼ੇਰ ਸਿੰਘ ਜੀ ਹੋਏ ਨੇ ਉਹ ਵੀ ਭਾਈ ਆਲਮ ਸਿੰਘ ਦਾ ਹੀ ਦੂਜਾ ਜਨਮ ਸਨ। ਉਹ ਇਸ ਕਰਕੇ ਕਹਿੰਦੇ ਭਾਈ ਤੁਸੀਂ ਜਿਵੇਂ ਲੋਹੇ ਨੂੰ ਲੋਹਾ ਕੱਟਦਾ ਹੈ, ਏਦਾਂ ਇਹਨਾਂ ਰੰਗੜਾਂ ਨੂੰ ਰੰਗੜ ਬਣ ਕੇ ਕੱਟਣ ਵਾਲੇ ਹੋਵੋਗੇ।
ਜਨਮ ਫੇਰ ਰੰਗੜ ਕਰ ਧਰੇ,
ਔਰ ਤੁਸੀਂ ਜਨਮ ਲਵੋਗੇ, ਦੁਬਾਰਾ ਜਨਮ ਧਾਰ ਕੇ ਆਓਗੇ।
ਰਾਜੇ ਸਭ ਮੌਜੂਦ ਤੁਮ ਕਰੇ,
ਜਿੰਨੇ ਰਾਜੇ ਨੂੰ ਸਾਰੇ ਤੇਰੇ ਅਧੀਨ ਕਰਾਂਗੇ, ਤੇਰੇ ਅਧੀਨ ਕੀਤੇ ਹਨ।
ਜਿਓ ਰਾਜ ਤੋਂ ਕੋ ਹਮ ਸਾਰਾ,
ਕਹਿੰਦੇ ਆਲਮ ਸਿੰਘ ਤੈਨੂੰ ਅਸੀਂ ਰਾਜ ਦੇ ਦਿੱਤਾ, ਸਾਰਾ ਬੜਾ ਭਾਰੀ ਰਾਜ ਦੇ ਦਿੱਤਾ ਹੈ।
ਸਿੱਖੀ ਅਰਧ ਦਈਤ ਧਾਰਾ,
ਔਰ ਤੈਨੂੰ ਅਸੀਂ ਗੁਰਸਿੱਖੀ ਵੀ ਬਖਸ਼ੀ ਕਿ ਜਦੋਂ ਤੂੰ ਦੂਜਾ ਜਨਮ ਧਾਰੇਗਾ ਸਾਡਾ ਸਿੱਖ ਹੋਵੇਗਾ।
ਆਲਮ ਸਿੰਘ ਬੰਦ ਕਰ ਦੋਏ,
ਭਾਈ ਆਲਮ ਸਿੰਘ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਕਹਿਣ ਲੱਗੇ,
ਕਹੋ ਕਿ ਦਰਸ਼ਨ ਪੀ ਤੁਮ ਹੋਏ।
ਕਹਿਣ ਲੱਗੇ ਸਤਿਗੁਰੂ ਜੀ ਜਦੋਂ ਮੈਂ ਦੂਜਾ ਜਨਮ ਲਵਾਂਗਾ ਕੀ ਮੈਨੂੰ ਉਦੋਂ ਦਰਸ਼ਨ ਹੋਣਗੇ ਤੁਹਾਡੇ? ਕੀ ਮਹਾਰਾਜ ਜੀ ਉਦੋਂ ਮੈਨੂੰ ਤੁਹਾਡੇ ਦਰਸ਼ਨ ਹੋਣਗੇ ਕਿ ਨਹੀਂ?
ਦੋਹਰਾ ਕਯੋ ਗੁਰੂ ਹਮ ਪੀ ਰੱਖੇ, ਹਿਰਦੇ ਭਾਵ ਨੀ ਸੋਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਬੋਲੇ, ਕਹਿਣ ਲੱਗੇ ਭਾਈ ਆਲਮ ਸਿੰਘ ਅਸੀਂ ਵੀ ਤੁਹਾਡੀ ਭਾਵਨਾ ਪੂਰੀ ਕਰਾਂਗੇ, ਜੋ ਤੁਹਾਡੇ ਮਨ ਦੀ ਭਾਵਨਾ ਹੈ ਨਾ ਉਹ ਭਾਵਨਾ ਅਸੀਂ ਤੁਹਾਡੀ ਪੂਰੀ ਕਰਾਂਗੇ।
ਸ੍ਰੀ ਅੰਮ੍ਰਿਤਸਰ ਪਹੁੰਚਵੇ ਰਾਮ ਸਰੋਵਰ ਜੋਏ,
ਸਾਡੇ ਦਰਸ਼ਨ ਕਰਨ ਦੀ ਤੁਹਾਡੇ ਮਨ ਚ ਜਿਹੜੀ ਖੁਆਹਿਸ਼ ਹੈ, ਇੱਛਾ ਹੈ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਮੁੜ ਕੇ ਆਉਣ ਦੀ ਇੱਛਾ ਰੱਖੀਏ, ਉਹ ਜਿਹੜੀ ਤੁਹਾਡੇ ਮਨ ਦੀ ਇੱਛਾ ਹੈ।
ਜੋ ਪਈ ਬੇਰ ਗਿਆਰਵੀਂ ਹਮ ਚੱਲ ਆਵੇ,
ਅਸੀਂ ਗਿਆਰਵੇਂ ਸਰੂਪ ਵਿੱਚ ਚੱਲ ਕੇ ਆਵਾਂਗੇ, ਔਰ ਸਾਡਾ ਗਿਆਰਵਾਂ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹੋਣਗੇ। ਗਿਆਰਵਾਂ ਸਰੂਪ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ। ਇੱਥੋਂ ਕਈਆਂ ਨੇ ਨਾ ਹੋਰ ਅੰਦਾਜ਼ੇ ਲਾ ਲਏ, ਉਹਨਾਂ ਨੇ ਗਿਆਰਵਾਂ ਗੁਰੂ ਆਪਣਾ ਬਣਾ ਲਿਆ, ਫਿਰ ਬਾਰਵਾਂ, ਤੇਰਵਾਂ, ਚੌਦਵਾਂ ਗੁਰੂ, ਏਦਾਂ ਉਹਨਾਂ ਨੇ ਆਪਣੀਆਂ ਅੱਗੇ ਲੜੀਆਂ ਚਲਾ ਲਈ। ਦਰਅਸਲ ਗਿਆਰਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ। ਤੋ ਮਹਾਰਾਜ ਜੀ ਕਹਿੰਦੇ ਅਸੀਂ ਗਿਆਰਵਾਂ ਰੂਪ ਧਾਰਨ ਕਰਕੇ ਆਵਾਂਗੇ।
ਜਿਸ ਤੇ ਕੋਈ ਨਾਮ ਲਖ ਪਾਵੇ,
ਕੋਈ ਬਿਰਲਾ ਹੀ ਜਾਣੇਗਾ ਸਾਨੂੰ ਕਿ ਗੁਰੂ ਗ੍ਰੰਥ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਲਿਬਾਸ ਹੈ। ਇਹ ਕੋਈ ਬਿਰਲਾ ਭਾਵਨਾ ਵਾਲਾ ਹੀ ਸਮਝੇਗਾ, ਸਾਰਿਆਂ ਨੂੰ ਸਮਝ ਨਹੀਂ ਪਵੇਗਾ।
ਪੰਥ ਖਾਲਸਾ ਖੇਤੀ ਮੇਰੀ,
ਮਹਾਰਾਜ ਜੀ ਕਹਿੰਦੇ ਜਿਹੜਾ ਖਾਲਸਾ ਪੰਥ ਹੈ ਮੇਰੀ ਖੇਤੀ ਹੈ। ਜਿਵੇਂ ਕਿਸੇ ਜ਼ਿਮੀਦਾਰ ਦੀ ਫਸਲ ਹੁੰਦੀ ਤੇ ਉਹ ਬੜੀ ਸੰਭਾਲ ਸੰਭਾਲ ਕੇ ਰੱਖਦਾ, ਮਹਾਰਾਜ ਜੀ ਕਹਿੰਦੇ ਪੰਥ ਖਾਲਸਾ ਮੇਰੀ ਖੇਤੀ ਹੈ,
ਕਰੋ ਸੰਭਾਲਨ ਮੈਂ ਤਿਸ ਬੇਰੀ,
ਔਰ ਮੈਂ ਪੰਥ ਖਾਲਸੇ ਦੀ ਸੰਭਾਲ ਕਰਨੀ। ਜਿਵੇਂ ਜ਼ਿਮੀਦਾਰ ਆਪਣੀ ਫਸਲ ਨੂੰ ਸੰਭਾਲਦਾ ਹੈ, ਮੈਂ ਆਪਣੇ ਪੰਥ ਖਾਲਸੇ ਦੀ ਨਿੱਤ ਸੰਭਾਲ ਕਰਨੀ ਹੈ।
ਦੋਹਰਾ ਵਦੇ ਰਾਜ ਛਿਤ ਸਿੰਘ ਗਨ, ਉਮਤੋਏ ਬਿਨਾਸ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖਾਲਸੇ ਦਾ ਰਾਜ ਧਰਤੀ ਤੇ ਵਧੇਗਾ, ਔਰ ਬਹੁਤ ਭਾਰੀ ਰਾਜ ਹੋਵੇਗਾ, ਆ ਮਲੇਛਾਂ ਦੀ ਉਮਤ ਨਾਸ ਹੋਵੇਗੀ।
ਠੇਡੇ ਖਾਵੇ ਖਾਲਸਾ, ਮੋਹੇ ਸੰਭਾਲੇ ਸਾਸ।
ਬੜੇ ਔਖੇ ਸਮੇਂ ਵੀ ਆਉਣਗੇ, ਠੇਡੇ ਖਾਵੇਗਾ ਖਾਲਸਾ, ਬੜੀਆਂ ਵਿਪਤਾਵਾਂ ਦਾ ਸਮਾਂ ਆਵੇਗਾ, ਪਰ ਮੇਰਾ ਖਾਲਸਾ ਹਰ ਇੱਕ ਸਾਹ ਨਾਲ ਮੇਰੀ ਸੰਭਾਲ ਕਰੇਗਾ।
ਉਤਰੂੰਗਾ ਮੈਂ ਤਬੀ ਦਿਨ, ਜਾਂ ਦਿਨ ਮੁਕਤੇ ਸਿੰਘ।
ਮਹਾਰਾਜ ਜੀ ਕਹਿੰਦੇ ਮੇਰੇ ਸਿੰਘ ਜਦੋਂ ਮੁਕਤ ਹੋ ਜਾਣਗੇ, ਮੈਂ ਆਪਣੇ ਸਿੰਘਾਂ ਵਿੱਚ ਖਾਲਸੇ ਵਿੱਚ ਹੀ ਵਰਤਾਂਗਾ।
ਫੂੜ ਗੂੜ ਅਰ ਮੂੜ ਨਿਰਪ, ਜਾਏ ਖਪੇਂਗੇ ਪਿੰਗ।
ਜਿਹੜੇ ਫੂੜ ਮੂਰਖ ਤੇ ਕਪਟੀ ਰਾਜੇ ਨੇ ਉਹ ਜੰਗ ਦੇ ਵਿੱਚ ਪਿੰਗਲੇ ਤੇ ਕਮਜ਼ੋਰ ਹੋ ਕੇ ਖਪ ਜਾਣਗੇ।
ਸਭੇ ਸਿਰਨ ਦੀ ਨਾਸ਼ ਹੋਏ ਕੁਲ ਮੇਰੀ ਹੋਏ ਨਾਸ਼।
ਮਹਾਰਾਜ ਜੀ ਕਹਿੰਦੇ ਸਿੰਘੋ ਆ ਜਿਹੜੇ ਸਰੰਦੀ ਨੇ ਨਾ ਇਹ ਵੀ ਨਾਸ ਹੋ ਜਾਣਗੇ ਤੇ ਜਿਹੜੀ ਮੇਰੀ ਕੁਲ ਹੈ ਇਹ ਵੀ ਨਾਸ ਹੋ ਜਾਏਗੀ। ਜਿਹੜੀ ਮੇਰੀ ਬਿੰਦੀ ਕੁਲ ਹੈ ਨਾਦੀ ਕੁਲ ਮੇਰਾ ਖਾਲਸਾ ਪੰਥ ਸਦਾ ਰਹੇਗਾ ਪਰ ਮੇਰੀ ਕੁਲ ਮੇਰੇ ਸਾਹਿਬਜ਼ਾਦੇ ਆਉਣ ਵਾਲੇ ਸਮੇਂ ਚ ਸ਼ਹੀਦ ਹੋ ਜਾਣਗੇ।
ਜਿਉਂ ਜਾਦਵ ਲੈ ਗਏ ਕ੍ਰਿਸ਼ਨ ਕਾਂਟੋ ਕੁਲ ਜਿਮ ਕਾਸ।
ਕਹਿੰਦੇ ਜਿਵੇਂ ਯਾਦਵ ਸੀ ਨਾ ਯਾਦਵ ਕ੍ਰਿਸ਼ਨ ਦੀ ਅੰਸ਼ ਵੰਸ਼ ਉਹ ਸਾਰੀ ਖਤਮ ਹੋ ਗਈ ਸੀ ਪਰ ਅੱਜ ਜੀ ਕਹਿੰਦੇ ਭਾਈ ਉਹ ਤਾਂ ਆਪੋ ਵਿਚ ਹੀ ਲੜ ਲੜ ਕੇ ਖਤਮ ਹੋ ਗਏ ਸੀ ਪਰ ਮੇਰੇ ਸਾਹਿਬਜ਼ਾਦੇ ਆਪਣੇ ਧਰਮ ਤੋਂ ਆਪਣਾ ਆਪਾ ਕੁਰਬਾਨ ਕਰਕੇ ਸ਼ਹੀਦੀ ਪਾਉਣਗੇ।
ਪੰਜ ਸਿੰਘ ਸਰਦਾਰ ਮਮ ਕੀਨੇ ਕੂਟ ਬਖਾਨ।
ਮਹਾਰਾਜ ਜੀ ਕਹਿੰਦੇ ਮੇਰੇ ਜਿਹੜੇ ਪੰਜ ਸਿੱਖ ਨੇ ਉਹ ਸਾਰੇ ਸਿੱਖਾਂ ਦੇ ਸਰਦਾਰ ਹੋਣਗੇ ਜਥੇਦਾਰ ਹੋਣਗੇ ਇਹੀ ਬੁਝਾਰਤ ਮੈਂ ਕਹੀ ਹੈ।
ਇਨਕੋ ਅਰਥ ਨਾ ਬੂਝਿਓ ਮਮ ਹਮ ਸੁਤ ਕਾ ਆਨ।
ਮਹਾਰਾਜ ਜੀ ਕਹਿੰਦੇ ਭਾਈ ਉਹ ਜਿਹੜੇ ਡੋਗਰੇ ਹੋਣਗੇ ਜਿਹੜੇ ਪਹਾੜੀਏ ਰਾਜ ਖਤਮ ਕਰਨ ਵਾਲੇ ਉਹ ਹੋਣਗੇ ਪਰ ਉਹਨਾਂ ਬਾਰੇ ਹੁਣ ਸਾਰਾ ਕੁਝ ਨਾ ਪੁੱਛੋ ਬਸ ਇੰਨਾ ਕੀ ਸਮਝ ਲਓ ਕਿ ਖਾਲਸੇ ਦਾ ਰਾਜ ਹੋਵੇਗਾ ਪਰ ਇਹ ਪਹਾੜੀਏ ਖਾਲਸੇ ਦੇ ਰਾਜ ਨੂੰ ਖਤਮ ਕਰਨਗੇ।
ਇਤਨੀ ਕੈ ਸ਼੍ਰੀ ਪ੍ਰਭ ਉਠੇ ਪਰਚੇ ਪਿਖਨ ਤੁਰੰਗ।
ਇਹ ਕਹਿ ਕੇ ਮਹਾਰਾਜ ਜੀ ਸਭਾ ਚ ਉੱਠੇ ਤੇ ਉੱਠ ਕੇ ਤਬੇਲੇ ਵਿਚ ਘੋੜੇ ਵੇਖਣ ਲੱਗ ਪਏ।
ਗਿਨੇ ਤਬੇਲੇ ਮੈਂ ਸਕਲ ਖੁਸ਼ੀ ਪਾਏ ਮੁੱਦ ਸੰਗ।
ਤਬੇਲੇ ਵਿਚ ਘੋੜੇ ਵੇਖ ਕੇ ਮਹਾਰਾਜ ਜੀ ਸਾਰੇ ਘੋੜਿਆਂ ਦੀ ਗਿਣਤੀ ਕੀਤੀ ਬੜੇ ਖੁਸ਼ ਹੋਏ।
ਹੁਣ ਸ਼੍ਰੀ ਗੁਰ ਲੰਗਰ ਗਾਏ ਛਕਿਆ ਛਕਾਏ ਪ੍ਰਸਾਦ।
ਮਹਾਰਾਜ ਜੀ ਲੰਗਰਾਂ ਵਿਚ ਆ ਕੇ ਲੰਗਰ ਛਕਿਆ ਸਾਰੇ ਸਿੰਘਾਂ ਨੂੰ ਲੰਗਰ ਛਕਾਇਆ।
ਲੇਟੇ ਪੁਨਾ ਪ੍ਰਿਅੰਕ ਪਰ ਸਿੰਘ ਤਰੇ ਐਲਾਦ।
ਮਹਾਰਾਜ ਜੀ ਆਪਣੇ ਪਲੰਗੇ ਤੇ ਆ ਕੇ ਲੇਟ ਗਏ ਸਿੰਘਾਂ ਦੇ ਮਨਾਂ ਚ ਖੁਸ਼ੀ ਹੈ।
ਨਿਜ ਨਿਜ ਡੇਰੇ ਖਾਲਸਾ ਗਯੋ ਮਾਂ ਸੁਖ ਪਾਏ।
ਆਪੋ ਆਪਣੇ ਡੇਰਿਆਂ ਤੇ ਸਿੰਘ ਚਲੇ ਗਏ ਜਿੱਥੋਂ ਜਿੱਥੋਂ ਆਏ ਸਨ।
ਕਵੀ ਸੰਤੋਖ ਸਿੰਘ ਬੰਦ ਨਾ ਕਰੀ ਕਰੀ ਗੁਰਨ ਕੇ ਪਾਏ।
ਸੰਤੋਖ ਸਿੰਘ ਜੀ ਕਹਿੰਦੇ ਮੈਂ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕਰਦਾ ਹਾਂ ਨਮਸਕਾਰ ਕਰਦਾ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ।